ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਆਦ ਮੱਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਆਦ ਮੱਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਮਨੋਰਥ ਸਭ ਜੋਨੀ ਨਹਿ ਪਵੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਮਹੱਲਾ ਪੰਜਵਾਂ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੈ ਦਿਆਲ ਬੁਝਾਏ ਹੁਕਮ ਮਿਤ ਜਿਸੈ ਭੁਲਾਏ ਆਪ ਮਰ ਮਰ ਜੰਮਹਿ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁਖ ਨ ਖਾਵ ਸਕੈ ਹੜ ਜੋਨੀ ਜੁੱਤੇ ਮੱਥੇ ਵਾਲ ਪਛਾੜਨ ਜਮ ਮਾਰਗ ਮੁੱਤੇ ਦੁੱਖ ਲੱਗਾ ਬਿਲ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਆਨ ਨਾਨਕ ਹਾਰ ਸੱਤੇ ਦੁੱਖ ਲੱਗਾ ਬਿਲ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਆਨ ਨਾਨਕ ਹਾਰ ਸੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੱਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਹੀ ਤੇਰੀ ਪਨ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ, ਰੂਹਾਨੀਅਤ ਦੇ ਭੰਡਾਰ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਇਸ ਸੰਸਾਰਿਕ ਪਦਾਰਥਵਾਦੀ ਮਾਹੌਲ ਵਿੱਚੋਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰ ਆਪਣੇ ਜੀਵਨ ਦੀਆਂ ਅਮੁੱਲਕ ਘੜੀਆਂ ਨੂੰ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤੋਂ ਸਮੁੱਚੀ ਮਨੁੱਖਤਾ ਨੂੰ ਸੇਧ ਦੇਣ ਵਾਸਤੇ ਜੋ ਪਾਵਨ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 523 ਅਤੇ 24 ਉੱਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਸਲੋਕ ਉਚਾਰਨ ਹਨ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਜੋ ਸਰਵ ਕਲਾ ਸਮਰੱਥ ਹੈ ਉਸ ਦੀ ਸਮਰੱਥਾ ਵਡਿਆਈ ਬਿਆਨ ਕਰ ਰਹੇ ਹਨ। ਫਿਰ ਮਹਾਰਾਜ ਉਸ ਤੱਕ ਪਹੁੰਚਣ ਉਸ ਦੀ ਕਿਰਪਾ ਪ੍ਰਾਪਤ ਕਰਨ ਦਾ ਰਸਤਾ ਦੱਸ ਰਹੇ ਨੇ। ਫਿਰ ਸਤਿਗੁਰ ਜੀ ਇੱਕ ਪਰਹੇਜ਼ ਦੱਸ ਰਹੇ ਹਨ, ਇੱਕ ਰੋਗ ਦੀ ਗੱਲ ਕਰ ਰਹੇ ਹਨ, ਕਿਉਂਕਿ ਜਦੋਂ ਵੀ ਕੋਈ ਵੈਦ ਕਿਸੇ ਰੋਗ ਦਾ ਇਲਾਜ ਕਰਦਾ ਹੈ ਉਹ ਇਕੱਲੀ ਦਵਾਈ ਨਹੀਂ ਦਿੰਦਾ, ਮੈਡੀਸਨ ਦੇ ਨਾਲ ਨਾਲ ਉਸ ਪੇਸ਼ੈਂਟ ਮਰੀਜ਼ ਨੂੰ ਉਹ ਪਰਹੇਜ਼ ਵੀ ਦੱਸਦਾ ਕਿ ਮੇਰੀ ਦਵਾਈ ਤਦੋਂ ਕੰਮ ਕਰੇਗੀ ਜਦੋਂ ਤੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੇ ਸਾਡੇ ਰੋਗ ਵੀ ਦੱਸੇ ਨੇ, ਇਲਾਜ ਵੀ ਦੱਸਿਆ, ਨਾਲ ਪਰਹੇਜ਼ ਵੀ ਦੱਸਿਆ। ਸਤਿਗੁਰ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਅੱਜ ਦੇ ਪਾਵਨ ਪਵਿੱਤਰ ਸ਼ਬਦ ਨਾਲ ਜੁੜੀਏ ਔਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਆਪਣਾ ਮਨ ਜੋੜੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਫੁਰਮਾਨ ਹੈ ਔਰ ਤੁਹਾਡੀ ਰਸਨਾ 'ਤੇ ਰਹਿੰਦਾ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਲੋਕ ਵਿੱਚ ਕਿਹਾ, ਦੋ ਚੀਜ਼ਾਂ ਤੂੰ ਛੱਡ ਅਤੇ ਤਿੰਨ ਕੰਮ ਤੇਰੇ ਮੈਂ ਕਰਾਂਗਾ। ਮਹਾਰਾਜ ਨੇ ਕਿਹਾ, ਇਹ ਗੁਰੂ ਕੇ ਸਿੱਖਾ, ਦੋ ਚੀਜ਼ਾਂ ਤਿਆਗ ਦੇ ਅਤੇ ਤਿੰਨ ਕੰਮ ਤਤਸ਼ਨ ਮੈਂ ਤੇਰੇ ਕਰ ਦੇਵਾਂਗਾ। ਮਹਾਰਾਜ ਦੋ ਚੀਜ਼ਾਂ ਕੀ ਛੱਡਣੀਆਂ ਨੇ? ਤਾਂ ਹਜ਼ੂਰ ਕਹਿੰਦੇ ਨੇ, ਗੁਰੂ ਕੋਲ ਆਉਣ ਵਾਲਿਆ ਆਪਣੀ ਸਿਆਣਪ ਅਕਲ ਆਪਣਾ ਅਹੰਕਾਰ ਛੱਡ ਦੇ। ਜਿਹੜੀ ਤੂੰ ਆਪਣੀ ਅਕਲ ਸਿਆਣਪ ਦਾ ਟੋਕਰਾ ਸਿਰ 'ਤੇ ਚੁੱਕਿਆ, ਮੈਂ ਇੰਨਾ ਪੜ੍ਹਿਆ ਲਿਖਿਆ, ਮੇਰੇ ਕੋਲ ਇੰਨੇ ਪਦਾਰਥ ਨੇ, ਮੇਰੇ ਕੋਲ ਇੰਨੇ ਅਹੁਦੇ ਨੇ, ਮੈਂ ਇੰਨਾ ਸੁੰਦਰ ਹਾਂ, ਮੈਂ ਇੰਨਾ ਤਾਕਤਵਰ ਸਰੀਰ ਵਾਲਾ, ਇਹ ਸਭ ਸਿਆਣਪਾਂ ਛੱਡ ਦੇ ਅਤੇ ਇੱਕ ਕੰਮ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਤੁਸੀਂ ਕੀ ਕਰੋਗੇ? ਜੇ ਕੋਈ ਸਿਆਣਪ ਛੱਡ ਕੇ, ਅਕਲ ਛੱਡ ਕੇ, ਅਹੰਕਾਰ ਛੱਡ ਕੇ, ਆਪਾ ਛੱਡ ਕੇ ਨਾਮ ਜਪੇ ਤੇ ਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਕੀ ਦਿਓਗੇ ਉਸਨੂੰ? ਤਾਂ ਹਜ਼ੂਰ ਨੇ ਕਿਹਾ, ਸਿੱਖਾ, ਜਿਨ੍ਹਾਂ ਚੀਜ਼ਾਂ ਕਰਕੇ ਤੂੰ ਤੜਫ ਰਿਹਾ ਇੱਕ ਪਲ ਵਿੱਚੋਂ ਨਾਸ਼ ਹੋ ਜਾਣਗੇ, ਤੇਰਾ ਦੁੱਖ ਵੀ ਨਾਸ਼ ਕਰ ਦਾਂਗਾ, ਤੇਰੇ ਮਨ ਵਿੱਚ ਪੈਦਾ ਹੋਏ ਭਰਮ ਵੀ ਨਾਸ਼ ਹੋ ਜਾਣਗੇ ਅਤੇ ਚਿੱਤੇ ਰੱਖੀ ਤੇਰੇ ਮਨ ਵਿੱਚ ਜਿਹੜਾ ਡਰ ਤੈਨੂੰ ਸਤਾ ਰਿਹਾ, ਹਾਏ ਆਹ ਚੀਜ਼ ਖੁਸ ਨਾ ਜਾਏ, ਆਹ ਚੀਜ਼ ਗੁਆਚ ਨਾ ਜਾਏ, ਕਿਤੇ ਸਰੀਰ ਨੂੰ ਦੁੱਖ ਰੋਗ ਕੋਈ ਮੌਤ ਨਾ ਆ ਜਾਏ, ਇਹ ਸਾਰੇ ਡਰ ਖਤਮ ਹੋ ਜਾਣਗੇ। ਪਰ ਉਹਦੇ ਵਾਸਤੇ ਸਿਆਣਪ ਛੱਡ ਅਤੇ ਚਿੱਤ ਜੋੜ ਕੇ ਨਾਮ ਜਪ। ਸਲੋਕ ਤੁਹਾਡੀ ਰਸਨਾ 'ਤੇ ਰਹਿੰਦਾ। ਹਜ਼ੂਰ ਨੇ ਕਿਹਾ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਇੱਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਤੇਰੇ ਦੁੱਖ ਭਰਮ ਤੇ ਪਉ ਨਾਸ਼ ਹੋ ਜਾਣਗੇ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕਰ ਰਹੇ ਹਨ। ਆਓ ਪਿਆਰ ਨਾਲ ਸਰਵਣ ਕਰੀਏ, ਇੱਕ ਵਾਰ ਇਕਾਗਰ ਚਿੱਤ ਹੋ ਕੇ ਹਾਜ਼ਰੀ ਲਾਓ, ਘਰਾਂ ਵਿੱਚ ਬੈਠੀਆਂ ਸੰਗਤਾਂ ਵੀ ਧਿਆਨ ਧਰਕੇ ਹਾਜ਼ਰੀ ਲਾਓ ਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹੇ ਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਪੰਜਵਾਂ ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਅਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਜਿਹੜੇ ਸਵਾਸ ਨਾਲ ਆਪਾਂ ਵਾਹਿਗੁਰੂ ਕਹਿੰਦੇ ਉਹ ਸਫਲ ਹੁੰਦਾ। ਇਸ ਲਈ ਨਾਲ ਨਾਲ ਬੋਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਹਜ਼ੂਰ ਨੇ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਪਰਮੇਸ਼ਰ ਸਰਵ ਕਲਾ ਸਮਰੱਥ ਉਸ ਅਕਾਲ ਪੁਰਖ ਦੀ ਉਸਤਤ ਵਡਿਆਈ ਸਮਰੱਥਾ ਬਿਆਨ ਕਰਦੇ ਨੇ। ਆਦ ਮੱਧ ਅਰ ਅੰਤ, ਸ਼ੁਰੂ ਤੋਂ ਲੈ ਕੇ ਆਦ ਤੋਂ ਲੈ ਕੇ ਤੂੰ ਆਪਣੇ ਸਰੀਰ 'ਤੇ ਵੇਖ ਤੇਰੇ ਮੱਧ ਜਵਾਨੀ ਤੱਕ ਔਰ ਅੰਤ ਬੁਢੇਪੇ ਮਰਨ ਤੱਕ ਉਹ ਪਰਮੇਸ਼ਰ ਰੱਖਿਆ ਕਰਦਾ। ਇਸ ਤਰ੍ਹਾਂ ਉਹ ਸ੍ਰਿਸ਼ਟੀ ਦੇ ਆਦ ਤੋਂ ਸ੍ਰਿਸ਼ਟੀ ਨੂੰ ਪਾਲ ਰਿਹਾ। ਹਰ ਜੀਵ ਦੀ ਉਹ ਆਦ ਤੋਂ ਲੈ ਕੇ ਅੰਤ ਤੱਕ ਹਰ ਥਾਂ 'ਤੇ ਰੱਖਿਆ ਕਰਦਾ, ਉਹਨੂੰ ਪਾਲਦਾ ਹੈ। ਦੇਖੋ ਉਹਦੇ ਪਾਲਣ ਵਿੱਚ ਕਿੰਨੀ ਵਡਿਆਈ ਹੈ। ਜਦੋਂ ਇਸ ਨਵ ਜਨਮੇ ਸਰੀਰ ਬਾਲ ਅਵਸਥਾ ਬੱਚੇ ਨੂੰ ਦੰਦ ਨਹੀਂ ਲੱਗਦੇ ਤਾਂ ਇਹਦੀ ਖੁਰਾਕ ਪਰਮਾਤਮਾ ਸਿਰਫ ਦੁੱਧ 'ਤੇ ਟਿਕਾ ਦਿੰਦਾ। ਉਸ ਲਿਕੁਡ ਦੁੱਧ ਨਾਲ ਹੀ ਸਰੀਰ ਪਲਦਾ, ਬਲੱਡ ਬਣਦਾ, ਬਹੁਤ ਕੁਝ ਸਰੀਰ ਤਿਆਰ ਹੁੰਦਾ। ਇਹਦੀਆਂ ਮਾਸ਼ਵੇਸ਼ ਦੀਆਂ ਤਾਕਤ ਪਕੜਦੀਆਂ ਨੇ ਔਰ ਜਦੋਂ ਜਦੋਂ ਇਹ ਸਰੀਰ ਵੱਡਾ ਹੁੰਦਾ ਤਿਵੇਂ ਤਿਵੇਂ ਪਤਾ ਇਹਨੂੰ ਖੁਰਾਕ ਵੱਧ ਚਾਹੀਦੀ ਹੈ। ਪਰਮਾਤਮਾ ਨੇ ਆਪਣੇ ਆਪ ਦੰਦ ਪੈਦਾ ਕਰ ਦਿੱਤੇ। ਜਦੋਂ ਕਿਸੇ ਦੇ ਦੰਦ ਖਰਾਬ ਹੋ ਜਾਣ, ਹਜ਼ਾਰਾਂ ਰੁਪਈਆ ਖਰਚ ਕੇ ਲਵਾਉਂਦੇ ਹੋ, ਪਰ ਇਹ ਪਰਮਾਤਮਾ ਦੀ ਪਾਲਣ ਦੀ ਵਡਿਆਈ ਵੇਖੋ। ਮੁਫਤ ਵਿੱਚ ਇਸ ਸੰਸਾਰ ਵਿੱਚ ਪੈਦਾ ਕੀਤੇ ਹੋਏ ਜੀਵਾਂ ਨੂੰ ਜਦੋਂ ਜਦੋਂ ਜਿਸ ਚੀਜ਼ ਦੀ ਲੋੜ ਹੈ ਉਦੋਂ ਸਰੀਰ ਨੂੰ ਦਿੰਦਾ। ਫਿਰ ਉਹਦੀ ਕਿੰਨੀ ਵੱਡੀ ਸਮਰੱਥਾ ਹੈ ਕਿ ਜੇ ਬਾਲਪਨ ਬਚਪਨ ਵਿੱਚੋਂ ਪਹਿਲਾਂ ਹਲਕੇ ਦੰਦ ਆਉਂਦੇ ਨੇ ਉਹ ਟੁੱਟ ਜਾਂਦੇ ਨੇ, ਫਿਰ ਪਰਮਾਤਮਾ ਉਸੇ ਮਾਸ ਵਿੱਚੋਂ ਹੋਰ ਦੰਦ ਪੈਦਾ ਕਰ ਦਿੰਦਾ। ਸਰੀਰ ਦੇ ਲੱਗੇ ਹੋਏ ਹੱਥ ਉਂਗਲਾਂ ਦਾ ਨਹੁੰ ਕੋਈ ਲੱਥ ਜਾਏ ਤੇ ਕਿੰਨੀ ਵੱਡੀ ਸਮਰੱਥਾ ਹੈ, ਇੱਕ ਮਾਸ ਵਿੱਚੋਂ ਹੱਡੀ ਦਾ ਨਹੁੰ ਪੈਦਾ ਕਰ ਦਿੰਦਾ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਾਲਣ ਦੀ ਵਡਿਆਈ ਹੈ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਜਦੋਂ ਕੋਈ ਸਤਿਗੁਰੂ ਕੋਲ ਆਉਂਦਾ ਉਹਨੂੰ ਅਕਾਲ ਪੁਰਖ ਦੀ ਸਮਰੱਥਾ ਸਮਝ ਆਉਂਦੀ ਹੈ ਕਿ ਆਦ ਮੱਧ ਅੰਤ ਤੱਕ ਉਹ ਪਰਮੇਸ਼ਰ ਆਪ ਹੀ ਜੀਵ ਦੀ ਰੱਖਿਆ ਕਰਦਾ ਹੈ।
ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ।
ਗੁਰੂ ਦੇ ਕੋਲ ਜਦੋਂ ਕੋਈ ਜਗਿਆਸੂ ਸਿੱਖ ਆਉਂਦਾ ਗੁਰੂ ਅੰਮ੍ਰਿਤ ਰੂਪੀ ਉਹਨੂੰ ਨਾਮ ਦਿੰਦਾ, ਗੁਰੂ ਪਰਮਾਤਮਾ ਰੂਪੀ ਸਿਫਤ ਸਲਾਹ ਦਾ ਅੰਮ੍ਰਿਤ ਉਸਨੂੰ ਪਿਲਾਉਂਦਾ। ਫਿਰ ਇਸ ਜੀਵ ਨੂੰ ਪਰਮਾਤਮਾ ਦੀ ਸਮਰੱਥਾ ਉਹਦੇ ਪਰਉਪਕਾਰ ਚੇਤੇ ਆਉਂਦੇ ਨੇ। ਇਸ ਲਈ ਗੁਰੂ ਦੇ ਰਾਹੀਂ ਫਿਰ ਇਹ ਜੀਵ ਜਗਿਆਸੂ ਪਰਮਾਤਮਾ ਦਾ ਨਾਮ ਸਿਮਰਦਾ ਹੈ।
ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ।
ਤਾਂ ਫਿਰ ਸਤਿਗੁਰੂ ਇੱਕ ਜੁਗਤ ਦੱਸਦੇ ਨੇ ਸਿੱਖ ਨੂੰ, ਇਹ ਗੁਰੂ ਦੇ ਆ ਸਿੱਖਾ, ਜਿਹੜੇ ਗੁਣ ਮੈਂ ਤੇਰੇ ਵਿੱਚ ਇੱਕ ਵਾਰ ਸਮਝਾ ਕੇ ਪਾਏ ਨੇ, ਇਹ ਸਦੀਵੀ ਤੇਰੇ ਸਰੀਰ ਵਿੱਚ ਰਹਿਣ, ਇਹ ਸਦਾ ਹੀ ਕੰਮ ਕਰਦੇ ਰਹਿਣ, ਉਹਦੇ ਵਾਸਤੇ ਇੱਕ ਕੰਮ ਕਰ, ਹਰ ਰੋਜ਼ ਜਪਣ ਵਾਲੇ ਗੁਰਸਿੱਖ ਸਾਧੂ ਜਨਾਂ ਦੀ ਸੰਗਤ ਵਿੱਚੋਂ ਗੁਜ਼ਰ। ਦੇਖੋ ਇੱਕ ਚੀਜ਼ ਬਿਲਕੁਲ ਕਲੀਅਰ ਹੋ ਜਾਣੀ ਚਾਹੀਦੀ ਹੈ, ਤੁਸੀਂ ਜਦੋਂ ਸੰਗਤ ਨੂੰ ਕੋਈ ਵੀ ਸੰਬੋਧਨ ਕਰੇ ਤੇ ਅਕਸਰ ਜ਼ਬਾਨ ਤੋਂ ਨਿਕਲਦਾ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਇਹਦਾ ਮਤਲਬ ਸਾਧ ਸੰਗਤ ਵਿੱਚ ਵੀ ਗੁਰੂ ਨੇ ਆਪਣਾ ਆਪ ਰੱਖਿਆ। ਗੁਰਮਤ ਦੇ ਵਿੱਚ ਇਹ ਕੰਸੈਪਟ ਕੰਮ ਕਰਦਾ, ਗੁਰੂ ਨੇ ਆਪਣਾ ਅੱਧ ਨਾਲੋਂ ਵੱਧ ਸੰਗਤ ਨੂੰ ਸੌਂਪ ਦਿੱਤਾ ਕੰਮ, ਅੱਧ ਨਾਲੋਂ ਵੱਧ ਖਾਲਸੇ ਨੂੰ ਗੁਰੂ ਨੇ ਆਪਣਾ ਕਾਰਜ ਸੌਂਪ ਦਿੱਤਾ। ਆਪਣਾ ਕੰਮ ਗੁਰੂ ਪੰਥ ਤੋਂ ਕਰਾਉਂਦਾ, ਗੁਰੂ ਕਹੇਗਾ ਪਹਿਲਾਂ ਸੰਗਤ ਵਿੱਚੋਂ ਆਪਣੇ ਜੀਵਨ ਸ਼ੁਭ ਗੁਣਾਂ ਦੀ ਫਾਇਲ ਤਿਆਰ ਕਰਕੇ ਲਿਆ, ਜਿੱਦਣ ਸੰਪੂਰਨ ਹੋ ਜਾਏਗੀ ਉੱਦਣ ਮੈਂ ਪਾਸ ਕਰ ਦਾਂਗਾ, ਪਰ ਪਹਿਲਾਂ ਸੰਗਤ ਵਿੱਚੋਂ ਗੁਜ਼ਰ ਕੇ ਆ। ਜਿੰਨੀ ਦੇਰ ਕੋਈ ਗੁਰੂ ਦੀ ਸੰਗਤ ਵਿੱਚੋਂ ਗੁਜ਼ਰ ਕੇ ਨਹੀਂ ਆਉਂਦਾ, ਸ਼ੁਭ ਗੁਣ ਨਹੀਂ ਸਿੱਖਦਾ, ਉਨੀ ਦੇਰ ਗੁਰੂ ਦੇ ਦਰ ਉੱਤੇ ਉਹ ਪ੍ਰਵਾਨ ਨਹੀਂ ਹੁੰਦਾ।
ਪਾਏ ਮਨੋਰਥ ਸਭ ਜੋਨੀ ਨਹਿ ਪਵੈ।
ਮਹਾਰਾਜ ਜੀ ਕਹਿੰਦੇ ਹਨ ਜਦੋਂ ਦਿਨ ਰਾਤ ਤੋਂ ਗੁਣਾਂ ਵਿੱਚ ਰਮਿਆ ਰਹਿੰਦਾ ਸਾਧ ਸੰਗਤ ਦੇ ਰਾਹੀਂ ਉਹ ਗੁਣ ਜੋ ਗੁਰੂ ਨੇ ਦਿੱਤੇ ਨੇ ਉਹ ਅੰਮ੍ਰਿਤ ਸਿੱਖ ਦੇ ਅੰਦਰ ਬਣਿਆ ਰਹਿੰਦਾ ਫਿਰ ਉਹਦੇ ਮਨੋਰਥ ਪੂਰੇ ਹੋ ਜਾਂਦੇ ਨੇ। ਜੋਨੀ ਨਹਿ ਪਵੈ ਦਾ ਅਰਥ ਪਰਤ ਕੇ ਉਹ ਜਨਮ ਮਰਨ ਵਿੱਚ ਨਹੀਂ ਪੈਂਦਾ।
ਸਭ ਕਿਸ਼ ਕਰਤੇ ਹੱਥ ਕਾਰਨ ਜੋ ਕਰੇ।
ਹਜ਼ੂਰ ਸੱਚੇ ਪਾਤਸ਼ਾਹ ਸਮਝਾਉਂਦੇ ਫਿਰ ਉਹਨੂੰ ਇੱਕ ਗੱਲ ਸਮਝ ਆਉਂਦੀ ਹੈ ਸਤਿਗੁਰੂ ਦੀ ਸੰਗਤ ਵਿੱਚ ਚੱਲਣ ਤੋਂ ਬਾਅਦ ਇਹ ਬੇਨਤੀ ਸਮਝਿਓ ਪਹਿਲੇ ਪਹਿਲ ਪਹਿਲੇ ਦਿਨ ਸਮਝ ਨਹੀਂ ਆਏਗੀ। ਕੋਈ ਮਨੁੱਖ ਇਹ ਕਵੇ ਮੈਂ ਇੱਕ ਵਾਰ ਮਹੀਨੇ ਵਿੱਚ ਗੁਰਦੁਆਰੇ ਜਾਵਾਂ ਤੇ ਮੈਨੂੰ ਸਾਰੀ ਸਿੱਖਿਆ ਸਮਝ ਆ ਜਾਏ ਗੁਸਤਾਖੀ ਮਾਫ ਇਹ ਬਿਲਕੁਲ ਨਿਰਮੋਲ ਝੂਠ ਹੈ। ਉਹਨੂੰ ਲਗਾਤਾਰ ਸੰਗਤ ਦੇ ਸੰਪਰਕ ਵਿੱਚ ਰਹਿਣਾ ਪਏਗਾ ਫਿਰ ਜਾ ਕੇ ਕਿਤੇ ਗੁਰੂ ਦੀ ਸਿੱਖਿਆ ਉਸ ਸਿੱਖ ਉੱਤੇ ਕੰਮ ਕਰਦੀ ਹੈ। ਇੱਕ ਦਿਨ ਵਿੱਚ ਕੰਮ ਨਹੀਂ ਕਰੇਗੀ ਇਹ ਵਿਸ਼ਵਾਸ ਇੱਕ ਦਿਨ ਵਿੱਚ ਆਉਣ ਵਾਲਾ ਨਹੀਂ ਕਿ ਕਾਰਨ ਕਰਤੇ ਬਸ ਸਭ ਕੁਝ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਬਸ ਵਿੱਚ ਹੈ ਉਹ ਆਪਣੇ ਹੁਕਮ ਵਿੱਚ ਕਰ ਰਿਹਾ ਇਹ ਪਹਿਲੇ ਦਿਨ ਵਿਸ਼ਵਾਸ ਨਹੀਂ ਆਉਂਦਾ। ਲੰਬਾ ਸਮਾਂ ਸੰਗਤ ਵਿੱਚ ਰਹਿਣ ਤੋਂ ਬਾਅਦ ਮਨ ਵਿਸ਼ਵਾਸ ਵਿੱਚ ਆਉਂਦਾ ਪਹਿਲੇ ਦਿਨ ਹੁਕਮ ਨਹੀਂ ਬੁੱਝਿਆ ਜਾਏਗਾ। ਲੰਬਾ ਸਮਾਂ ਸੰਗਤ ਵਿੱਚ ਗੁਜ਼ਰਨਾ ਪੈਂਦਾ ਸਹਿਜੇ ਸਹਿਜੇ ਹੁਕਮ ਬੁੱਝਣ ਵਾਲਿਆਂ ਦੀ ਸੰਗਤ ਵਿੱਚ ਰਹੀਦਾ ਉਹਨਾਂ ਦਾ ਜੀਵਨ ਵੇਖੀਦਾ ਉਹਨਾਂ ਦੇ ਜੀਵਨ ਤੋਂ ਫਿਰ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਸਭ ਕੁਝ ਹੈ। ਤਾਂ ਅੱਜ ਹਜ਼ੂਰ ਨੇ ਕਿਹਾ ਸਭ ਕਿਸ਼ ਕਰਤੇ ਹੱਥ ਕਾਰਨ ਜੋ ਕਰੇ। ਸਭ ਕੁਛ ਕਰਤੇ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਉਹੀ ਉਹ ਸਭ ਕੁਝ ਕਾਰਨ ਬਣਾਉਂਦਾ। ਹਜ਼ੂਰ ਨੇ ਬਖਸ਼ਿਸ਼ ਕਰਕੇ ਕਿਹਾ ਇਹ ਸਮਝ ਫਿਰ ਸਾਧ ਸੰਗਤ ਵਿੱਚ ਗੁਜ਼ਰਨ ਤੋਂ ਬਾਅਦ ਆਉਂਦੀ ਹੈ।
ਨਾਨਕ ਮੰਗਲ ਦਾਨ ਸੰਤਾਂ ਧੂਰ ਤਰੇ।
ਤੇ ਫਿਰ ਜਿਵੇਂ ਕੋਈ ਗੁਰੂ ਦੀ ਸੰਗਤ ਵਿੱਚ ਲਗਾਤਾਰ ਰਹਿੰਦਾ ਉਹਨੂੰ ਸਮਝ ਆਉਂਦੀ ਹੈ ਸਭ ਕੁਝ ਕਰਤੇ ਪੁਰਖ ਦੇ ਹੱਥ ਵਿੱਚ ਹੈ ਸਭ ਕੁਝ ਉਹਦੇ ਹੁਕਮ ਵਿੱਚ ਹੈ। ਜਦੋਂ ਰਜਾ ਸਮਝ ਪੈਂਦੀ ਹੈ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਫਿਰ ਰਜਾ ਤੇ ਹੁਕਮ ਵਿੱਚ ਚੱਲਣ ਵਾਲੇ ਗੁਰਸਿੱਖਾਂ ਦੀ ਉਹ ਚਰਨ ਧੂੜ ਮੰਗਦਾ। ਫਿਰ ਉਹ ਹੱਥ ਜੋੜ ਕੇ ਕਹਿੰਦਾ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੇ। ਆਪਣੇ ਜਪਣ ਵਾਲੇ ਤੇ ਹੁਕਮ ਵਿੱਚ ਚੱਲਣ ਵਾਲਿਆਂ ਦੀ ਚਰਨ ਧੂੜ ਦਿਓ। ਫਿਰ ਸਿੱਖ ਦੀ ਅਰਦਾਸ ਹੁੰਦੀ ਹੈ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਫਿਰ ਸਿੱਖ ਦੀ ਅਰਦਾਸ ਹੋਏਗੀ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ। ਹਜ਼ੂਰ ਕਹਿੰਦੇ ਨੇ ਜਦੋਂ ਉਹਨੂੰ ਸੰਗਤ ਵਿੱਚ ਲੰਬਾ ਸਮਾਂ ਹੋ ਜਾਂਦਾ ਫਿਰ ਉਹਨੂੰ ਸਮਝ ਪੈਂਦੀ ਹੈ ਹੁਕਮ ਵਿੱਚ ਚੱਲਣ ਵਾਲੇ ਸਿੱਖ ਕਿੰਨੇ ਖੁਸ਼ਹਾਲ ਹਨ ਹੁਕਮ ਤੇ ਰਜ਼ਾ ਵਿੱਚ ਰਹਿਣ ਵਾਲੇ ਸਿੱਖ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਨੇ ਗੁਰਸਿੱਖਾਂ ਦਾ ਜੀਵਨ ਨਜ਼ਰ ਆਉਂਦਾ ਹੈ ਉਹਨਾਂ ਦੀ ਚਰਨ ਧੂੜ ਫਿਰ ਉਹ ਪਿਆਰ ਨਾਲ ਮੰਗਦੇ ਹਨ।
ਮਹੱਲਾ ਪੰਜਵਾਂ ਤਿਸ ਨੂੰ ਮਨ ਵਸਾਏ ਜਿਨ ਉਪਾਇਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਪਤਾ ਲੱਗਦਾ ਸਭ ਕੁਝ ਉਹਦੇ ਹੁਕਮ ਵਿੱਚ ਹੈ ਤਾਂ ਹਜ਼ੂਰ ਕਹਿੰਦੇ ਨੇ ਅਗਲਾ ਸਟੈਪ ਉਸ ਹੁਕਮ ਵਿੱਚ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਪਰਮਾਤਮਾ ਦਾ ਨਾਮ ਫਿਰ ਮਨ ਵਿੱਚ ਵੱਸਦਾ। ਉੱਠਦਿਆਂ ਬਹਿੰਦਿਆਂ ਉਹ ਕਰਤੇ ਪੁਰਖ ਨੂੰ ਚੇਤੇ ਕਰਦਾ। ਵਹਿਮ ਤੇ ਭਰਮ ਵਿੱਚ ਜੀਵਨ ਨਹੀਂ ਗੁਜ਼ਾਰਦਾ ਕਿ ਫਲਾਨੇ ਦੀ ਵਜ੍ਹਾ ਨਾਲ ਵਿਗੜ ਗਿਆ ਹੋਣਾ ਕਿਸੇ ਨੇ ਕੁਝ ਕਰ ਕਰਾ ਦਿੱਤਾ ਹੋਣਾ। ਉਹ ਅਟਲ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਔਰ ਭਰੋਸੇ ਵਿੱਚ ਜੀਣ ਵਾਲਾ ਫਿਰ ਇਹ ਚੇਤੇ ਰੱਖਦਾ ਜਿਸ ਨੇ ਉਪਾਇਆ ਭਾਵ ਪੈਦਾ ਕੀਤਾ ਉਹਨੂੰ ਸਦਾ ਆਪਣੇ ਮਨ ਵਿੱਚ ਵਸਾ ਕੇ ਰੱਖਦਾ ਹੈ।
ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ।
ਕਮਜ਼ੋਰ ਬਖਸ਼ਿਸ਼ ਕਰਦੇ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ। ਫਿਰ ਜਿਸ ਨੇ ਉਸ ਖਸਮ ਮਾਲਕ ਨੂੰ ਇਸ ਤਰ੍ਹਾਂ ਸਿਮਰਿਆ ਹੈ ਉਹਨੂੰ ਚੇਤੇ ਕੀਤਾ ਉਹਨੂੰ ਸੰਸਾਰ ਦੇ ਦੁੱਖਾਂ ਤੋਂ ਨਿਆਤ ਮਿਲ ਗਈ ਉਹ ਸਦੀਵੀ ਇੱਕ ਗਹਿਰੇ ਸੁੱਖ ਵਿੱਚ ਟਿਕ ਗਿਆ ਫਿਰ ਦੁੱਖ ਉਸਦੇ ਇਰਦ ਗਿਰਦ ਆਸ ਪਾਸ ਨਹੀਂ ਰਹਿੰਦੇ ਦੁੱਖਾਂ ਵਿੱਚ ਵੀ ਉਹ ਸੁੱਖ ਮਨਾਉਣ ਲੱਗ ਪੈਂਦਾ ਹੈ।
सफल जन्म परवान गुरमुख आवा।
हजूर बख्शिश कर दे फिर उस गुरमुख का जन्म सफल हो जाता है, वो जन्म मरण तो मुक्त रहिंदा है, इस दुनिया विचों दा आना जाना जन्म सफल हुंदा है।
हुक्म बुझ निहाल खसम फुरमाया।
सतगुरु जी बख्शिश कर दे ए फिर उसनू हुक्म समझ आ जांदा, हुक्म बुझ उनू हुक्म दी समझ आ जांदी है। निहाल दा अर्थ है वो सदा प्रसन्न रहिंदा है, उन्हों हर हुक्म विच याद रहिंदा है। खसम फुरमाया ए उस खसम दा फरमान है, दुख आवे तमी मन तसली विच है खसम दे हुक्म विच है, घाटा पै जाए तमी मन रोशनी करदा खसम दे हुक्म विच है। जदों खसम दा हुक्म समझ आउंदा ओ सिख निहाल रहन लग पैंदा है, प्रसन्न रहिंदा है, क्योंकि हर दुख सुख नूं खसम दा हुक्म समझदा है। हजूर ने कहा फिर उहदा जीवन बणदा है, ए अवस्था बनेगी कि दुख नाही सब सुख ही है रे, एक है एक ही नित है, बुरा नहीं सब भला ही है रे, हार नहीं सब जित है। फिर उन्हों कोई चीज हार नहीं है, उन्हों जित नजर आती है, फिर उन्हों घाटे विच भी लाभ नजर आता है, उन्हों दुख विच भी सुख लगता, क्यों? ये सब कुछ मेरे खसम ने दिता है, ये किसी बंदे की वजह नाल नहीं। देखो मन उन्नी देर तड़फद जिन्नी देर यह समझदा किसी की वजह नाल होया, उहदे नाल ईरखा भी करेगा, उहदे नाल बैर भी करेगा, उहदे नाल संसार विच यह विरोध भी करेगा। महाराज ने कहा जिदन समझ आ जाए सब कुछ खसम दे हुक्म विच है, उदन दुख भी इनू दुखी नहीं कर सकते, ये हुक्म बुझ के निहाल रहिंदा है, भाव हर हालत विच प्रसन्न रहिंदा है। एक गाथा बड़ी प्यारी आई एक पुस्तक विच मैनू पढ़न वास्ते मिली कि एक राजा सी, वो शिकार ते गया, उन्हों जंगल विच शिकार खेडदिआं खेडदिआं भुख व्याप गई। उन्हें अपने अहलकारां नूं कहा कोई खाने का प्रबंध करो, जंगल विचों उन्हां फलदार बूटे लभे, उत्थों फल तोड़ के लिया के राजे नूं पेश कर दिते। जदों राजा वो फल खाण लगा तां राजे ने एक जौब इस तरह का बंदा रख्या होया जिहड़ा राजे का हर खाना खाण तो पहला खा के चैक करदे कि खाण दे योग है। अज भी जिहड़े उच्च अहुदिआं ते मनुख रहिंदे ने उन्हां वास्ते एक बंदा मोहरे जॉब क्रिएट करके रखनी पैंदी है कि उस खास बंदे का खाना पहला खा के चैक किया जाएगा सही है। तां जदों वो राजे ने अपने उस अहलकार रखे हुए नौकरी ते बंदे नूं कहा भई आज चैक कर ये जिहड़े फल लैंदे ने खाण योग ने। राजे ने अपने हथ नाल एक पीस कट के उस खाण वाले सज्जन नूं चैक करन वास्ते दिता। जदों उन्हें उन्हूं खाना शुरू किया राजा पुछदा दस भई ठीक है मिठा है खाण योग, ते दवा दवा खा के कहना जी अजे पता नहीं लगा एक पीस होर दिओ। राजे ने एक कतली कट के होर दे दित्ती। राजा कहना दस भी किवें खाण दे योग है कि नहीं, इन्हें वह भी खा लिया। कह लगा जी एक कतली होर दे दिओ। एक पीस कट के राजे ने होर दिता, इन्हें दवा दव वह भी खा के इस तों पहला कि चौथा पीस मंगे। राजे ने कहा सज्जना तू ते सारा ही खा चलना है, तेनू सिर्फ चेक करने लिए रखे है, मैनू दस ते सही। बचिया होया पीस राजे ने खुद बिना पुछण तो खा लिया। जदों राजे ने मुंह विच पाया एकदम थुक दिता जहर वर्गा कौड़ा है, ते गुस्से विच बोलिया तू अध नालों वध फल खा गए, दस्या क्यों नहीं कि कौड़ा है जहर वर्गा, इनू परां थुक दिंदा। जवाब दिंदा कि यह जहर वर्गा कौड़ा है ते खाण योग नहीं। उस सज्जन ने अखां भर के विराग नाल हाथ जोड़ के कहा महाराज ए बादशाह सलामत मेरी की औकात है कि एडे वड्डे बादशाह ने खाना तैयार होवे ते पहला मैं खावां, मैं ते एक गरीब जिहा सज्जन है, मेरी की औकात कि राजे तो पहला राजे का तैयार किया खाना मैनू खाण वास्ते मिले। बादशाह सलामत अज मेरा ध्यान इस दिते हुए फल वल नहीं सी, अज मेरा ध्यान तुहाडे हथ वल सी, जेड़े हथ तो पहला मैनू 36 प्रकार के भोजन मिलते रहे ने, ਅੱਜ ਉਸ ਹੱਥ ਨਾਲ ਇੱਕ ਕੌੜਾ ਫਲ ਮਿਲ ਗਿਆ, ਫਿਰ ਕੀ ਹੋ ਗਿਆ, ਮੈਂ ਸਾਰਾ ਹੀ ਖਾ ਜਾਂਗਾ, ਕਵਾਂਗਾ ਨਹੀਂ ਕਿ ਕੌੜਾ ਹੈ। ਦੇਖੋ ਜਦੋਂ ਕਿਸੇ ਨੂੰ ਖਸਮ ਦਾ ਹੁਕਮ ਸਮਝ ਆ ਜਾਏ, ਜਿਸ ਮਾਲਕ ਨੇ ਜਨਮ ਤੋਂ ਲੈ ਕੇ ਹੁਣ ਤੱਕ ਤੰਦਰੁਸਤੀ ਦਿੱਤੀ ਹੈ, ਸਿੱਖਾ ਇੱਕ ਅੱਧਾ ਰੋਗ ਆ ਜਾਏ, ਹੁਕਮ ਬੁੱਝਣ ਵਾਲਾ ਕਦੇ ਰੋਸ ਨਹੀਂ ਕਰਦਾ, ਉਸ ਦੁੱਖ ਨੂੰ ਵੀ ਦਾਤੇ ਦੀ ਦਾਤ ਸਮਝਦਾ ਹੈ। ਜ਼ਿੰਦਗੀ ਵਿੱਚ ਜਿਹਨੇ ਇੰਨੇ ਸੁੱਖ ਦਿੱਤੇ ਨੇ, ਇੰਨੇ ਸੰਸਾਰ ਵਿੱਚ ਖੁਸ਼ੀਆਂ ਬਖਸ਼ੀਆਂ, ਇੱਕ ਅੱਧਾ ਗਮ ਤੇ ਕੋਈ ਦੁੱਖ ਆ ਜਾਏ, ਉਹ ਕਦੇ ਰੋਸ ਨਹੀਂ ਕਰੇਗਾ। ਦੁੱਖ ਨੂੰ ਵੀ ਕਹਿੰਦਾ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ, ਕਿਉਂ, ਕਿਉਂਕਿ ਹੁਕਮ ਹੈ ਬੁੱਝ ਨਿਹਾਲ, ਉਹਨੂੰ ਹੁਕਮ ਸਮਝ ਆ ਗਿਆ। ਇਹ ਖਸਮ ਦੇ ਹੁਕਮ ਵਿੱਚ ਹੈ, ਕਿਸੇ ਬੰਦੇ ਦੀ ਵਜ੍ਹਾ ਨਾਲ ਨਹੀਂ। ਜਦੋਂ ਰੱਬ ਦੇ ਹੁਕਮ ਦੀ ਸਮਝ ਆਵੇ ਉਦੋਂ ਮਨ ਸ਼ਾਂਤ ਹੋ ਜਾਂਦਾ। ਇੱਕ ਚੀਜ਼ ਤੁਹਾਡੇ ਤਜਰਬੇ ਵਿੱਚ ਰਹਿਣੀ ਹੈ, ਆਪਾਂ ਮ੍ਰਿਤ ਮੰਡਲ ਵਿੱਚ ਜੀ ਰਹੇ ਹਾਂ, ਸੰਸਾਰ ਵਿੱਚ ਕਿਸੇ ਦਾ ਸਰੀਰ ਸਥਿਰ ਨਹੀਂ ਹੈ। ਜਦੋਂ ਕੋਈ ਘਟਨਾ ਘਟ ਜਾਏ ਬੰਦੇ ਨੂੰ, ਭਾਵੇਂ ਉਸ ਬਰਾਗ ਵਿੱਚ ਰੋ ਰੋ ਕੇ ਸੁੱਧ ਬੁੱਧ ਨਹੀਂ ਰਹਿੰਦੀ, ਕਿਸੇ ਦੇ ਘਰ ਵਿੱਚੋਂ ਜਵਾਨ ਜੀ ਚਲਾ ਜਾਏ, ਲੋਕ ਬੜਾ ਬਿਰਲਾਪ ਕਰਦੇ ਨੇ, ਸੰਸਾਰ ਦੇ ਲੋਕ ਆ ਕੇ ਤਸੱਲੀ ਦੇਣਗੇ, ਪਰ ਮਨ ਸ਼ਾਂਤ ਉਦੋਂ ਹੀ ਹੁੰਦਾ ਜਦੋਂ ਕੋਈ ਆ ਕੇ ਕਵੇ ਭਾਈ ਰੱਬ ਦਾ ਹੁਕਮ ਹੈ, ਉਹਦੇ ਹੁਕਮ ਅੱਗੇ ਜ਼ੋਰ ਨਹੀਂ ਚੱਲਦਾ। ਜਿੱਦਣ ਕੋਈ ਕਹਿੰਦਾ ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਉਦਣ ਬੰਦਾ ਉਸ ਰੱਬ ਦਾ ਹੁਕਮ ਸਮਝ ਕੇ ਫਿਰ ਮਨ ਸ਼ਾਂਤ ਹੁੰਦਾ। ਤੇ ਜੇ ਕਿਸੇ ਦੀ ਵਜ੍ਹਾ ਨਾਲ ਸੋਚੀ ਜਾਏ, ਕ੍ਰੋਧੀ ਵਿਕਾਰੀ ਰਹਿੰਦਾ, ਇਹਦੇ ਅੰਦਰ ਕ੍ਰੋਧ ਤੇ ਬੈਰ ਵਿਰੋਧ ਰਹਿੰਦਾ। ਅੱਜ ਮਹਾਰਾਜ ਨੇ ਕਿਹਾ ਉਹ ਨਿਹਾਲ ਰਹਿੰਦੇ ਨੇ ਜੋ ਸਮਝਦੇ ਨੇ ਇਹ ਖਸਮ ਦਾ ਫਰਮਾਨ ਹੋਇਆ ਹੈ।
ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ।
ਮਹਾਰਾਜ ਕਹਿੰਦੇ ਜਿਸ ਉੱਤੇ ਪਰਮਾਤਮਾ ਕਿਰਪਾਲੂ ਹੁੰਦਾ ਉਹਨੂੰ ਭਰਮ ਵਿੱਚ ਨਹੀਂ ਰਹਿਣ ਦਿੰਦਾ, ਆਪਣੇ ਹੁਕਮ ਦਾ ਗਿਆਨ ਸਮਝਾ ਦਿੰਦਾ ਹੈ।
ਜੋ ਜੋ ਦਿੱਤਾ ਖਸਮ ਸੋਈ ਸੁੱਖ ਪਾਇਆ।
ਜੋ ਜੋ ਉਸ ਖਸਮ ਨੇ ਦਿੱਤਾ ਉਹਨੂੰ ਸੁੱਖ ਕਰਕੇ ਉਹ ਮਾਣ ਲੈਂਦਾ ਹੈ।
ਨਾਨਕ ਜਸਹਿ ਦਿਆਲ ਬੁਝਾਏ ਹੁਕਮ ਮਿਤ।
ਮਹਾਰਾਜ ਕਹਿੰਦੇ ਨੇ ਜਿਸ ਉੱਤੇ ਉਹ ਦਿਆਲੂ ਹੋਵੇ ਪਰਮਾਤਮਾ, ਉਹਨੂੰ ਆਪਣਾ ਹੁਕਮ ਬੁਝਾ ਦਿੰਦਾ, ਉਹਦਾ ਮਿੱਤਰ ਬਣ ਕੇ ਉਹਨੂੰ ਸਮਝਾ ਦਿੰਦਾ ਕਿ ਆਹ ਸਭ ਕੁਝ ਉਹਦੇ ਹੁਕਮ ਵਿੱਚ ਹੈ। ਜਿੱਥੇ ਰੱਬ ਦਿਆਲੂ ਹੋਵੇ ਉਹਨੂੰ ਸਭ ਤੋਂ ਪਹਿਲਾਂ ਪਰਮਾਤਮਾ ਦਾ ਹੁਕਮ ਸਮਝ ਆਉਂਦਾ, ਔਰ ਹੁਕਮ ਸਮਝਦਿਆਂ ਸਾਰ ਸਿੱਖ ਦੇ ਅੰਦਰ ਬੈਰ ਵਿਰੋਧ ਮਿਟ ਜਾਂਦਾ, ਈਰਖਾ ਕਲੇਸ਼ ਤੇ ਕ੍ਰੋਧ ਮਿਟ ਜਾਂਦਾ, ਉਹ ਫਿਰ ਸ਼ਾਂਤ ਚਿੱਤ ਹੋ ਕੇ ਸਚਿਆਰ ਹੁੰਦਾ। ਜੇ ਕੋ ਬੁੱਝੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਇਹ ਤੋਂ ਪਹਿਲਾਂ ਮਹਾਰਾਜ ਸਵਾਲ ਕਰਨਗੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਤੇ ਕਹਿਣਗੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿੱਦਣ ਕੋਈ ਹੁਕਮ ਬੁੱਝ ਲੈਂਦਾ ਉਦਣ ਉਹ ਸਚਿਆਰ ਬਣ ਜਾਂਦਾ ਹੈ।
ਜਿਸੈ ਭੁਲਾਏ ਆਪ ਮਾਰ ਮਾਰ ਜੰਮਹਿ ਨਿਤ।
ਹੁਣ ਮਹਾਰਾਜ ਦੂਜਾ ਪੱਖ ਕਹਿ ਰਹੇ ਨੇ, ਬਈ ਜਿਹਨਾਂ ਨੂੰ ਉਹ ਭੁਲਾ ਦਿੰਦਾ ਸੰਸਾਰ ਵਿੱਚ, ਜਿਹਨਾਂ ਨੂੰ ਸੰਸਾਰ ਨਾਲ ਗਹਿਰਾ ਮੋਹ ਪੈ ਜਾਂਦਾ, ਜਿਹਨਾਂ ਨੂੰ ਆਪਣੀ ਅਕਲ ਸਿਆਣਪ ਦਾ ਭਰਮ ਪੈ ਜਾਂਦਾ, ਉਹ ਵਾਰ ਵਾਰ ਜੰਮਦੇ ਮਰਦੇ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਦੁੱਖ ਰੋਗ ਵਾਰ ਵਾਰ ਉਹਨਾਂ ਨੂੰ ਤੰਗ ਕਰਦੇ ਹਨ।
ਔੜੀ ਨਿੰਦਕ ਮਾਰੇ ਤਤਕਾਲ ਕਿਨ ਟਿਕਣ ਨਾ ਦਿੱਤੇ।
ਹੁਣ ਸਤਿਗੁਰ ਜੀ ਸਮਝਾਉਂਦੇ ਜੋ ਸੰਸਾਰ ਵਿੱਚ ਨਿੰਦਕ ਰਹਿੰਦਾ ਉਹ ਸੰਸਾਰ ਦੀ ਵੀ ਨਿੰਦਿਆ ਕਰਦਾ, ਹੁਕਮ ਬੁੱਝਣ ਤੋਂ ਬਗੈਰ ਕਈ ਵਾਰ ਨਿਰੰਕਾਰ ਦੀ ਵੀ ਨਿੰਦਿਆ ਕਰਦਾ। ਰੱਬ ਨੂੰ ਵੀ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ, ਮੈਂ ਇੰਨੀ ਪੜ੍ਹਾਈ ਕੀਤੀ ਮੈਨੂੰ ਅਹੁਦਾ ਨਹੀਂ ਮਿਲਿਆ, ਮੇਰੇ ਕੋਲ ਇੰਨਾ ਪੈਸਾ ਸੀ ਆਹ ਕੁਝ ਨਹੀਂ ਦਿੱਤਾ, ਰੱਬ ਨੇ ਮੈਨੂੰ ਇੰਨੇ ਦੁੱਖ ਕਿਉਂ ਦਿੱਤੇ ਨੇ। ਇਸ ਤਰ੍ਹਾਂ ਬੰਦਾ ਸੰਸਾਰ ਦੀ ਵੀ ਨਿੰਦਿਆ ਕਰਦਾ ਤੇ ਰੱਬ ਦੀ ਵੀ ਨਿੰਦਿਆ ਕਰਦਾ। ਹਜ਼ੂਰ ਕਹਿੰਦੇ ਨੇ ਜਿਹਨੂੰ ਨਿੰਦਕ ਦਾ ਰੋਗ ਲੱਗ ਜਾਏ, ਨਿੰਦਿਆ ਦਾ ਰੋਗ ਪੈਦਾ ਹੋ ਜਾਏ, ਉਹ ਖਿੰਨ ਮਾਤਰ ਟਿਕਦੇ ਨਹੀਂ, ਪਰਮਾਤਮਾ ਦੇ ਘਰ ਵਿੱਚ ਉਹਨਾਂ ਨੂੰ ਥਾਂ ਨਹੀਂ ਮਿਲਦੀ।
ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੈ ਫੜ ਜੋਨੀ ਜੁੱਤੇ।
ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨੇ ਜੇ ਕੋਈ ਰੱਬ ਦੇ ਪਿਆਰ ਵਾਲੇ ਜਪਣ ਵਾਲਿਆਂ ਦੀ ਨਿੰਦਿਆ ਕਰੇ ਤਾਂ ਰੱਬ ਨੂੰ ਬਰਦਾਸ਼ਤ ਨਹੀਂ ਹੁੰਦੀ, ਉਹ ਆਪਣੀ ਨਿੰਦਿਆ ਤੇ ਬਰਦਾਸ਼ਤ ਕਰ ਲੈਂਦਾ ਪਰ ਆਪਣੇ ਪਿਆਰਿਆਂ ਦੀ ਨਿੰਦਿਆ ਬਰਦਾਸ਼ਤ ਨਹੀਂ ਕਰਦਾ। ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਫਿਰ ਪਕੜ ਕੇ ਜਨਮ ਮਰਨ ਜੋਨੀ ਵਿੱਚ ਪਾਉਂਦਾ ਤੇ ਰੱਬ ਦੇ ਪਿਆਰ ਵਾਲੇ ਜਪਣ ਵਾਲਿਆਂ ਦੀ ਨਿੰਦਿਆ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ ਹੈ।
ਮੱਥੇ ਵਾਲ ਪਛਾੜ ਅਨ ਜਮ ਮਾਰਗ ਮੁੱਤੇ,
ਮਹਾਰਾਜ ਕਹਿੰਦੇ ਨੇ ਫਿਰ ਉਹਨਾਂ ਨੂੰ ਮੱਥੇ ਵਾਲ ਪਛਾੜਿਆਂ, ਵਾਲਾਂ ਤੋਂ ਪਕੜ ਕੇ ਕੇਸਾਂ ਤੋਂ, ਭੋਏ ਧਰਤੀ ਤੇ ਪਛਾੜਿਆਂ ਦਾ ਅਰਥ ਹੈ ਥੱਲੇ ਮਾਰਿਆ ਜਾਂਦਾ ਤੇ ਉਹਨਾਂ ਨਿੰਦਕ ਬੰਦਿਆਂ ਨੂੰ ਜਮਾਂ ਦੇ ਰਾਹ ਤੇ ਤੋਰ ਦਿੱਤਾ ਜਾਂਦਾ। ਹਜ਼ੂਰ ਨੇ ਬਾਣੀ ਅੰਦਰ ਜ਼ਿਕਰ ਕੀਤਾ, ਇੱਕ ਸੱਜਣ ਆਪਣੇ ਆਪ ਨੂੰ ਗਿਆਨਵਾਨ ਸਮਝੇ ਤੇ ਗੁਰੂ ਅਮਰਦਾਸ ਮਹਾਰਾਜ ਦੀ ਨਿੰਦਿਆ ਕਰੀ ਜਾਏ। ਹਜ਼ੂਰ ਸੱਚੇ ਪਾਤਸ਼ਾਹ ਦੇ ਵਿਰੋਧ ਵਿੱਚ ਉਹਨੇ ਬੜੀ ਨਿੰਦਿਆ ਕੀਤੀ। ਮਹਾਰਾਜ ਨੇ ਵੇਖਿਆ ਲੋਭੀ ਲਾਲਚੀ ਹੈ, ਲੋਕਾਂ ਵਿੱਚ ਸਿਆਣਾ ਬਣਦਾ, ਅੰਦਰ ਇਹਦੇ ਬੜਾ ਲੋਭ ਲਾਲਚ ਹੈ, ਇਹਦਾ ਲਾਲਚ ਪਰਖਿਆ ਜਾਏਗਾ। ਜਾਓ ਆਵਾਜ਼ ਦਿਓ ਸੰਗਤ ਵਿੱਚ, ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਜਿਹੜਾ ਪ੍ਰਸ਼ਾਦਾ ਛਕਦਾ ਉਹਨੂੰ ਉਸ ਲੰਗਰ ਵਿੱਚ ਪੈਸੇ ਵੀ ਮਿਲਦੇ ਨੇ, ਕਿਉਂਕਿ ਇਹਨੇ ਵਿਰੋਧ ਕੀਤਾ। ਜੀ ਕਾਹਦਾ ਗੁਰੂ ਹੈ? ਸ਼ੂਦਰਾਂ ਨੂੰ, ਨੀਚਾਂ ਨੂੰ ਸਭ ਦੇ ਬਰਾਬਰ ਬਿਠਾਈ ਜਾਂਦਾ, ਬ੍ਰਾਹਮਣਾਂ ਨੂੰ ਉੱਚ ਜਾਤੀ ਵਾਲਿਆਂ ਨੂੰ ਕੋਈ ਮਾਣ ਨਹੀਂ, ਏਦਾਂ ਤੇ ਵਰਨ ਜਾਤ ਦੀ ਇਹ ਸਭ ਨਰਾਦਰੀ ਹੈ। ਤਾਂ ਇਸ ਤਰ੍ਹਾਂ ਉਹਨੇ ਸਮਾਜ ਵਿੱਚ ਉੱਚ ਜਾਤੀਆਂ ਅੰਦਰ ਨਿੰਦਿਆ ਫੈਲਾ ਦਿੱਤੀ। ਹਜ਼ੂਰ ਨੇ ਕਿਹਾ ਪੈਸੇ ਅਨਾਉਂਸ ਕਰ ਦਿਓ। ਜਦੋਂ ਪਤਾ ਲੱਗਾ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਟਕੇ ਮਿਲਦੇ ਨੇ, ਇਸ ਬਾਹਰੋਂ ਸਤਿਆਰ ਮੰਨਣ ਵਾਲੇ ਤਪੇ ਲੋਭੀ ਨੇ ਆਪ ਤੇ ਆਇਆ ਨਾ, ਆਪਣੇ ਲੜਕੇ ਨੂੰ ਲੰਗਰ ਦੀ ਕੰਧ ਟਪਾ ਕੇ ਭੇਜ ਦਿੱਤਾ। ਜਾਂ ਲੰਗਰ ਛਕਾ, ਪੈਸੇ ਮਿਲਣਗੇ, ਪੈਸਿਆਂ ਦੇ ਲੋਭੀ ਨੇ ਫਿਰ ਆਪਣਾ ਇਮਾਨ ਗਵਾਇਆ, ਉਹਦਾ ਲੜਕਾ ਕੰਧ ਤੋਂ ਡਿੱਗਿਆ, ਲੱਤ ਟੁੱਟ ਗਈ, ਸਭ ਨੂੰ ਭੇਦ ਖੁੱਲ ਗਿਆ ਕਿ ਇਹ ਤਪੇ ਦਾ ਲੜਕਾ ਹੈ, ਇਹਨੇ ਪੈਸਿਆਂ ਦੇ ਲੋਭ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਲੰਗਰ ਛਕਣ ਗਿਆ। ਜਿਹੜਾ ਕੱਲ੍ਹ ਤੱਕ ਲੰਗਰ ਦੀ ਨਿੰਦਿਆ ਕਰਦਾ ਸੀ, ਅੱਜ ਪੈਸੇ ਮਿਲ ਗਏ ਤੇ ਲੰਗਰ ਸ਼ੁੱਧ ਕਿਵੇਂ ਹੋ ਗਿਆ? ਅੱਜ ਪੈਸੇ ਮਿਲ ਗਏ ਤੇ ਪੈਸਿਆਂ ਦੇ ਲੋਭ ਵਿੱਚ ਹੁਣ ਇਹ ਆਪ ਉਸ ਲੰਗਰ ਵਿੱਚ ਆਪਣੇ ਬੱਚੇ ਨੂੰ ਭੇਜਦਾ, ਪਰ ਦੁਨੀਆਂ ਵਿੱਚ ਨਿੰਦਿਆ ਕਰੀ ਗਿਆ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤੱਪੇ ਨੋ ਫਲ ਲੱਗਾ, ਸਭ ਗਿਆ ਤੱਪੇ ਕਾ ਘੱਲ ਲਿਆ, ਬਾਹਰ ਬਹਿ ਪੰਚਾਂ ਬੇ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ, ਔਰ ਅੰਦਰਲਾ ਪਾਪ ਪੰਚਾਂ ਵਿੱਚ ਉੱਗਾ ਕਰਦੇ ਖੱਲਿਆ। ਹਜ਼ੂਰ ਨੇ ਕਿਹਾ ਫਿਰ ਰੱਬ ਨੂੰ ਹੁਕਮ ਹੋਇਆ ਧਰਮ ਰਾਏ ਨੂੰ ਜਮ ਕੰਕਰਾਂ ਨੂੰ ਆਖ ਛੱਡਿਆ। ਧਰਮ ਰਾਏ ਨੇ ਫਿਰ ਜਮ ਦੁੱਤਾਂ ਨੂੰ ਕਿਹਾ ਇਹ ਰੱਬ ਦੇ ਘਰ ਦੀ ਨਿੰਦਿਆ ਕਰਦਾ, ਇਹਨੇ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਦੀ ਨਿੰਦਿਆ ਕੀਤੀ ਹੈ, ਇਹ ਗੁਰੂ ਅਮਰਦਾਸ ਮਹਾਰਾਜ ਦੀ ਵਕੀਲੀ ਕਰਦਾ, ਇਹਨੂੰ ਉੱਥੇ ਪਾਇਓ ਜਿੱਥੇ ਮਹਾਂ ਹਥਿਆਰਿਆਂ ਨੂੰ ਸਜ਼ਾ ਮਿਲਦੀ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤੱਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ, ਫਿਰ ਇਸ ਤੱਪੇ ਦੇ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰ ਹੈ ਫਟਕਾਰਿਆ। ਹਜ਼ੂਰ ਨੇ ਕਿਹਾ ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਇਹ ਸਭ ਕੁਝ ਉਹ ਸੁਣਾਇਆ ਜਾ ਰਿਹਾ ਜੋ ਰੱਬ ਦੀ ਦਰਗਾਹ ਵਿੱਚ ਵਾਪਰਿਆ। ਨਿੰਦਕ ਨੂੰ ਫਿਰ ਥਾਂ ਨਹੀਂ, ਨਿੰਦਕ ਫਿਰ ਧੱਕੇ ਖਾਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ਼ਬਦ ਆਇਆ ਜੇ ਉਹ 68 ਤੀਰਥ ਨਹਾਵੇ ਦੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਤੇ ਮਹਾਰਾਜ ਨੇ ਕਿਹਾ ਕਰੇ ਨਿੰਦ ਸਭ ਬਿਰਥਾ ਜਾਵੇ, ਇੰਨਾ ਸਭ ਕੁਝ ਕਰਕੇ ਨਿੰਦਿਆ ਕਰੇ ਉਹਦੇ ਧਰਮ ਦੇ ਕਰਮ ਵਿਅਰਥ ਜਾਂਦੇ ਨੇ। ਅੱਜ ਮੇਰੇ ਸਤਿਗੁਰ ਦੀ ਬਖਸ਼ਿਸ਼ ਕਰਦੇ, ਨਿੰਦਕਾਂ ਨੂੰ ਬਾਲਾਂ ਤੋਂ ਫੜ ਕੇ ਸੁੱਟਿਆ ਜਾਂਦਾ, ਜਮਾਂ ਦੇ ਮਾਰਗ ਤੇ ਪਾ ਦਿੱਤਾ ਜਾਂਦਾ, ਉਹਨਾਂ ਨੂੰ ਭਵਾ ਕੇ ਧਰਤੀ ਉੱਤੇ ਜ਼ੋਰ ਨਾਲ ਸੁੱਟ ਕੇ ਸਜ਼ਾ ਮਿਲਦੀ ਹੈ।
ਦੁੱਖ ਲੱਗੇ ਬਿਲ ਲਾਣਿਆ ਨਰਕ ਘੋਰ ਸੁੱਤੇ,
ਤਾਂ ਸਤਿਗੁਰ ਜੀ ਬਖਸ਼ਿਸ਼ ਕਰਦੇ ਉਹ ਦੁੱਖ ਵਿੱਚ ਬਿਲਕਦੇ ਰਹਿੰਦੇ ਨੇ, ਘੋਰ ਨਰਕ ਵਿੱਚ ਪਏ ਰਹਿੰਦੇ ਹਨ, ਉਹਨਾਂ ਨੂੰ ਪਲ ਭਰ ਵਾਸਤੇ ਸ਼ਾਂਤੀ ਨਹੀਂ ਆਉਂਦੀ। ਨਿੰਦਿਆ ਕਰਨ ਵਾਲਾ ਸਦਾ ਅਸ਼ਾਂਤ ਰਹਿੰਦਾ, ਉਹਦਾ ਹਿਰਦਾ ਮਨ ਤੜਫਦਾ ਰਹਿੰਦਾ। ਦੇਖੋ ਜਿਸ ਨੂੰ ਨਿੰਦਕ ਨਿੰਦਿਆ ਮਿਲ ਜਾਏ ਅੰਦਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਚਨ ਕੀਤਾ ਸਭ ਰੋਗਾਂ ਦਾ ਇਲਾਜ ਹੋ ਸਕਦਾ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਸਭ ਤੋਂ ਵੱਡਾ ਰੋਗ ਹਉਮੈ। ਮਹਾਰਾਜ ਨੇ ਕਿਹਾ ਉਹਦੀ ਵੀ ਦਾਰੂ ਹੈ, ਪਰ ਦੁਨੀਆਂ ਦੇ ਲੋਕੋ ਨਿੰਦਕ ਕਾ ਦਾਰੂ ਨਾ ਹੈ। ਪੁੱਛਿਆ ਜੀ ਨਿੰਦਕ ਬਖਸ਼ਿਆ ਜਾ ਸਕਦਾ? ਕਹਿਣ ਲੱਗੇ ਇੱਕੋ ਹੀ ਤਰੀਕਾ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤ ਰਹਿ। ਜੇ ਕਿਤੇ ਰੱਬ ਦੇ ਪਿਆਰੇ ਦੀ ਨਜ਼ਰ ਪੈ ਜਾਏ ਤਾਂ ਉਹਦੀ ਜਾਮਣੀ ਪੈ ਜਾਏ ਤੇ ਨਿੰਦਕ ਤਰ ਸਕਦਾ, ਨਹੀਂ ਤੇ ਨਿੰਦਕ ਦੇ ਤਰਨ ਵਾਸਤੇ ਕੋਈ ਰਾਹ ਨਹੀਂ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਇਸ ਤਰ੍ਹਾਂ ਦੁੱਖ ਵਿੱਚੋਂ ਲੋਕ ਬਿਲਕਦੇ ਰਹਿੰਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਘਰ ਦੀ ਵਡਿਆਈ ਹੈ। ਇੱਥੇ ਨਿੰਦਕ ਦੋਸਖੀ ਦੁਸ਼ਟ ਸਭ ਤਾਰ ਦਿੱਤੇ। ਮਹਾਰਾਜ ਨੇ ਕਿਹਾ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥੇ ਨਾ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਗੁਰੂ ਅਮਰਦਾਸ ਮਹਾਰਾਜ ਇੰਨੇ ਦਿਆਲੂ ਸਨ, ਨਦਰ ਕਰਕੇ ਕਿਹਾ ਨਿੰਦਕ ਦੁਸ਼ਟ ਦੁੱਖੀ ਵੀ ਤਾਰ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ, ਕਿਉਂਕਿ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਜਿੱਦਣ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਤਖ਼ਤ ਸਿੰਘਾਸਣ ਤੇ ਬਿਠਾਇਆ, ਅੱਖਾਂ ਵਿਰਾਗ ਨਾਲ ਭਰੀਆਂ ਵੇਖੀਆਂ, ਦਾੜਾ ਅਥਰੂਆਂ ਨਾਲ ਭਿੱਜਿਆ ਵੇਖਿਆ, ਉੱਠ ਕੇ ਕੰਢ ਤੇ ਹੱਥ ਰੱਖ ਕੇ ਕਿਹਾ ਭਾਈ ਜੇਠੇ, ਹੁਣ ਤੂੰ ਜੇਠਾ ਨਹੀਂ ਰਿਹਾ, ਹੁਣ ਤੂੰ ਕੁੱਲ ਸ੍ਰਿਸ਼ਟੀ ਦਾ ਪਾਤਸ਼ਾਹ ਗੁਰੂ ਰਾਮਦਾਸ ਬਣ ਗਿਆ, ਅੱਖਾਂ ਵਿੱਚ ਵਿਰਾਗ ਕਿਉਂ? ਕਹਿਣਗੇ ਪਾਤਸ਼ਾਹ ਉਹ ਦਸ਼ਾ ਸਾਹਮਣੇ ਆ ਗਈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥੱਪੇ। ਮਹਾਰਾਜ, ਇੱਕ ਕੀੜੇ ਨੂੰ ਐਡੀ ਵੱਡੀ ਪਾਤਸ਼ਾਹੀ, ਇਹ ਸਭ ਕੁਝ ਵੇਖ ਕੇ ਤਾਂ ਅੱਖਾਂ ਵਿਰਾਗ ਨਾਲ ਭਰ ਗਈਆਂ। ਗੁਰੂ ਰਾਮਦਾਸ ਸੱਚਾ ਪਾਤਸ਼ਾਹ ਤਖ਼ਤ ਸਿੰਘਾਸਣ ਤੇ ਬੈਠੇ ਤੇ ਭੱਟ ਸਾਹਿਬਾਨ ਕਹਿੰਦੇ ਨੇ ਦੁਨੀਆਂ ਜੈ ਜੈਕਾਰ ਕਰ ਉੱਠੀ। ਸਾਰੇ ਸੰਸਾਰ ਨੇ ਕਿਹਾ ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਪਇਓ ਸਾਹਿਬ, ਤਿੰਨ ਸ਼ਬਦ ਸੁਰਤ ਕਿੰਨੀ ਬਰਖਾਈ। ਤੇ ਅੱਗੇ ਕਿਹਾ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਦੇ ਅੰਗ ਸੰਗ ਨੇ, ਤਿੰਨ ਸ਼ਬਦ ਸੁਰਤ ਕਿੰਨੀ ਬਰਖਾਈ, ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕਹਿ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਅਮਰਦਾਸ ਅੰਗ ਸੰਗ ਰਹੇ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਹੋਈ। ਦੁਨੀਆਂ ਕਹਿ ਉੱਠੀ ਗੁਰੂ ਰਾਮਦਾਸ, ਜਿੱਧਰ ਤੁਸੀਂ ਕਿਤੇ ਹੱਥ ਰੱਖ ਕੇ ਕਿਸੇ ਦੇ ਮਗਰ ਖਲੋ ਜਾਓ, ਉਹਦੇ ਵਿੱਚ ਇੰਨੀ ਕੁ ਸਮਰੱਥਾ ਆ ਜਾਂਦੀ ਹੈ, ਲੱਖਾਂ ਬਾਹਾਂ ਵੀ ਉਸ ਬੰਦੇ ਦਾ ਕੁਝ ਨਹੀਂ ਵਿਗਾੜ ਸਕਦੀਆਂ। ਹੇ ਗੁਰੂ ਰਾਮਦਾਸ, ਜਿਹਦੇ ਮਗਰ ਤੁਸੀਂ ਕਿਰਪਾ ਕਰਕੇ ਖਲੋ ਜਾਓ, ਇਹ ਸੱਚ ਹੈ ਉਹਨੂੰ ਦੁਨੀਆਂ ਦਾ ਕੋਈ ਗਿਆਨ ਧਿਆਨ ਨਾ ਆਉਂਦਾ ਹੋਵੇ, ਬਸ ਤੁਸੀਂ ਨਦਰ ਕਰ ਦੋ ਉਹਦੀ ਜ਼ਬਾਨ ਉੱਤੇ ਦੁਨੀਆਂ ਦੇ ਕੁੱਲ ਗਿਆਨ ਆ ਜਾਂਦੇ ਨੇ। ਹੇ ਗੁਰੂ ਰਾਮਦਾਸ, ਜਾਮ ਗੁਰੂ ਹੋਏ ਗਲ ਬਲ ਧਨੇ ਕਿਆ ਗਰਬ ਦਿਜੈ, ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕਿਜੈ, ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਬਲ ਸ਼ਬਦ ਸਾਖੀ ਸੋ ਸੱਚੈ ਕਰ। ਸੋ ਗੁਰੂ ਗੁਰੂ ਅਹਿਨਿਸ ਜਪੈ, ਦਾਸ ਭੱਟ ਬੇਨਤ ਕਹੇ, ਜੋ ਗੁਰੂ ਨਾਮ ਰਿੱਧ ਮੈਂ ਤਰੈ, ਸੋ ਜਨਮ ਮਰਨ ਦੋਹੂੰ ਥਿਰ ਹੈ। ਜਿਹਨੇ ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਆਪਣੇ ਮਨ ਵਿੱਚ ਧਰਿਆ, ਭੱਟ ਕਹਿੰਦੇ ਨੇ ਉਹਨਾਂ ਦਾ ਜਨਮ ਮਰਨ ਉਸੇ ਵਕਤ ਖਤਮ ਹੋ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਤਖ਼ਤ ਸਿੰਘਾਸਣ ਦੇ ਮਾਲਕ ਬਣੇ, ਪਰ ਹਜ਼ੂਰ ਦੇ ਅੰਦਰ ਅਥਾਹ ਨਿਮਰਤਾ ਟਿਕੀ ਰਹੀ। ਦੁਨੀਆਂ ਦੇ ਲੋਕ ਗੁਰੂ ਰਾਮਦਾਸ ਸਾਹਿਬ ਦੇ ਘਰ ਅੱਗੇ ਝੁੱਕੇ ਕਹਿੰਦੇ ਰਹੇ, ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ। ਇੱਕ ਉਦਾਸੀ ਸਾਧੂ ਹੋਇਆ ਜੀ ਹਰਦਾਸ, ਉਹਨੇ ਕਿਹਾ ਮੈਂ ਧਿਆਨ ਵਿੱਚ ਲਿਆਂਦਾ, ਹੇ ਗੁਰੂ ਰਾਮਦਾਸ ਤੇਰੀਆਂ ਇੰਨੀਆਂ ਵਡਿਆਈਆਂ, ਇੰਨੀ ਵੱਡੀ ਸਮਰੱਥਾ, ਤੂੰ ਖੁਦ ਆਪ ਨਿਰੰਕਾਰ, ਪਰ ਤੇਰਾ ਘਰ ਪੂਰੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚੋਂ ਨੀਵਾਂ ਕਿਉਂ? ਕਹਿਣਗੇ ਫਿਰ ਇੱਕ ਗੱਲ ਸਮਝ ਆਈ, ਜਦੋਂ ਮੈਂ ਇੱਕ ਪਾਸੇ ਬੈਕੁੰਠ ਸਵਰਗ ਤੇ ਦੂਜੇ ਪਾਸੇ ਹਰਿਮੰਦਰ ਤੋਲ ਕੇ ਵੇਖਿਆ, ਇਹ ਗੱਲ ਸਮਝ ਆਈ, ਜਿਹੜੀ ਚੀਜ਼ ਭਾਰੀ ਹੋਵੇ ਉਹ ਬਿਲਕੁਲ ਝੁੱਕ ਜਾਂਦੀ ਹੈ। ਗੁਰੂ ਰਾਮਦਾਸ ਤੇਰੇ ਬਣੇ ਇਸ ਹਰਿਮੰਦਰ ਦੇ ਸਾਹਮਣੇ ਸਵਰਗ ਹੌਲਾ ਪੈ ਗਿਆ। ਗੁਰੂ ਰਾਮਦਾਸ ਹਰਿਮੰਦਰ ਇੰਨਾ ਭਾਰਾ ਸੀ ਕਿ ਸਵਰਗ ਹਰਿਮੰਦਰ ਦੇ ਸਾਹਮਣੇ ਕੁਝ ਨਾ ਰਿਹਾ। ਉਸ ਉਦਾਸੀ ਸਾਧੂ ਹਰਦਾਸ ਨੇ ਬੜੇ ਪਿਆਰ ਨਾਲ ਸਾਦੀਆਂ ਜਿਹੀਆਂ ਦੋ ਪੰਕਤੀਆਂ ਲਿਖੀਆਂ ਨੇ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਹਰਿਮੰਦਰ ਔਰ ਬੈਕੁੰਠ ਕਹੋ, ਤੋਲ ਲਿਓ ਹਰਦਾਸ, ਭਾਰੋ ਹੁਤੋ ਸੋ ਗਿਰ ਪਰਿਓ, ਹੋਰੋ ਚੜਿਓ ਆਕਾਸ਼। ਹਰਿਮੰਦਰ ਇੰਨਾ ਭਾਰਾ ਸੀ ਕਿ ਤਾਂ ਨੀਵਾਂ ਹੋ ਗਿਆ, ਕਿਉਂਕਿ ਦੁਨੀਆਂ ਦਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਭਾਰਾ ਹਰਿਮੰਦਰ ਹੈ, ਇਹਦੇ ਸਾਹਮਣੇ ਸਵਰਗ ਕੀ ਕੱਢਿਆ। ਹਰਿਮੰਦਰ ਦੀ ਜੂਹ ਵਿੱਚ ਆ ਕੇ ਤਾਂ ਲੱਖਾਂ ਸਵਰਗ ਵੀ ਚੁੱਕ ਜਾਂਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਦੋ ਚਾਰ ਮਿੰਟ ਹੋਰ ਮਨ ਟਕਾਇਓ। ਹੁਣ ਮੈਂ ਇੱਕ ਵਾਰ ਬਾਬਾ ਸੱਤਾ ਤੇ ਬਲਵੰਡ ਜੀ ਦੇ ਬਚਨਾਂ ਵਿੱਚੋਂ ਕਹਿਣੀ ਹੈ। ਜਦੋਂ ਉਹਨਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਉਸਤਤ ਵਿੱਚ ਬਚਨ ਕਹੇ ਤੇ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਨੇ, ਦੁਨੀਆਂ ਦੇ ਲੋਕੋ, ਗੁਰੂ ਨਾਨਕ ਦੀ ਵਡਿਆਈ ਨਾ ਉਹ ਕਰਤਾ ਕਾਦਰ ਕਰੇ, ਗੁਰੂ ਨਾਨਕ ਸਾਹਿਬ ਵਾਸਤੇ ਸ਼ਬਦ ਵਰਤੇ, ਨਾ ਉਹ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋਖੀਮ ਦੇ, ਦਹਿ ਗੁਣਾ ਸਤ ਭੈਣ ਭਰਾਵ ਹੈ, ਪਰ ਰੰਗਤ ਦਾਨ ਪੜੀ ਮਦੈ, ਕਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀ ਮਦੈ। ਜਦੋਂ ਗੁਰੂ ਅੰਗਦ ਸਾਹਿਬ ਦੀ ਵਡਿਆਈ ਕੀਤੀ ਤਾਂ ਕਿਹਾ ਜੋ ਤੂੰ ਹਾਂ ਜੁਗਤ ਸਾਏ ਸਹਿ ਕਾਇਆ ਫਿਰ ਪਲੱਟੀ ਹੈ, ਝੁੱਲੇ ਸੋ ਛੱਤ ਨਿਰੰਜਣੀ ਮਲ ਤਖਤ ਬੈਠਾ ਗੁਰਹੱਟੀ ਹੈ, ਆਖਿਆ ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਜੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਤੇਰੇ ਦਰਸ਼ਨ ਕੀਤਿਆਂ ਜਨਮਾਂ ਜਨਮਾਂ ਦੀ ਮੈਲ ਲੱਥਦੀ ਹੈ। ਜਦੋਂ ਬਾਬਾ ਸੱਤਾ ਬਲਵੰਡ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੀ ਉਸਤਤ ਕੀਤੀ ਤੇ ਕਿਹਾ ਓ ਤਰਿਆ ਅਵਤਾਰ ਲੈ, ਸੋ ਪੁਰਖ ਸੁਜਾਨ, ਝੱਖੜ ਬਾਓ ਨਾ ਡੋਲਈ ਪਰਬਤ ਮੈਂ ਰਾਣ। ਹੇ ਗੁਰੂ ਅਮਰਦਾਸ, ਤੁਸੀਂ ਪਰਬਤ ਦੀ ਨਿਆਈ ਹੋ, ਵੱਡੇ ਵੱਡੇ ਝੱਖੜ ਵਿਕਾਰਾਂ ਤੇ ਦੁੱਖਾਂ ਦੇ ਝੁੱਲ ਗਏ, ਪਰ ਗੁਰੂ ਅਮਰਦਾਸ ਕਦੇ ਨਾ ਡੋਲੇ। ਓ ਤਰਿਆ ਅਵਤਾਰ ਲੈ, ਸੋ ਪੁਰਖ ਸੁਜਾਨ, ਝੱਖੜ ਬਾਹੁ ਨਾ ਡੋਲਈ ਪਰਬਤ ਮੇ ਰਾਣ। ਹੁਣ ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਦੀ ਉਸਤਤ ਕੀਤੀ ਫਿਰ ਹੱਥ ਜੋੜ ਕੇ ਕਹਿੰਦੇ ਨੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਇੱਥੇ ਪੂਰੀ ਹੋਈ ਕਰਾਮਾਤ ਦੇ ਅਰਥ ਸਮਝਿਓ, ਆਪ ਸਿਰਜਣ ਹਾਰੈ ਧਾਰਿਆ ਦਾ ਅਰਥ ਹੈ, ਕਹਿੰਦੇ ਨੇ ਰੱਬ ਨੇ ਵੀ ਆ ਕੇ ਕਹਿ ਦਿੱਤਾ ਹੇ ਗੁਰੂ ਰਾਮਦਾਸ ਮੈਨੂੰ ਆਪਣਾ ਸਰੀਰ ਦੇ ਦਿਓ, ਅੱਜ ਤੋਂ ਬਾਅਦ ਮੈਂ ਤੁਹਾਡਾ ਸਰੀਰ ਧਾਰਨ ਕਰਕੇ ਧਰਤੀ ਤੇ ਰਵਾਂਗਾ। ਆਪ ਸਿਰਜਣ ਹਾਰ ਹੈ ਧਾਰਿਆ, ਸਿਰਜਣ ਹਾਰ ਅਕਾਲ ਪੁਰਖ ਨੇ, ਇਹ ਕਹਿ ਦਿੱਤਾ ਹੇ ਗੁਰੂ ਰਾਮਦਾਸ ਮੈਨੂੰ ਆਪਣਾ ਸਰੀਰ ਦੇ ਦਿਓ, ਅੱਜ ਤੋਂ ਬਾਅਦ ਰੱਬ ਨੇ ਕਿਹਾ ਮੈਂ ਤੁਹਾਡਾ ਸਰੀਰ ਧਾਰਨ ਕਰਕੇ ਧਰਤੀ ਤੇ ਰਵਾਂਗਾ। ਤੇ ਬਾਬਾ ਸੱਤਾ ਬਲਵੰਡ ਜੀ ਨੇ ਕਿਹਾ ਧੰਨ ਗੁਰੂ ਰਾਮਦਾਸ, ਇਹ ਪੂਰੀ ਕਰਾਮਾਤ ਸੀ, ਦੇਖੋ ਕਰਾਮਾਤ ਨਹੀਂ ਤੇ ਹੋਰ ਕੀ ਹੈ। ਇਤਿਹਾਸ ਪੜੋ, ਘੁੰਗਣੀਆਂ ਵੇਚਣ ਦੀ ਸਾਖੀ ਆਏਗੀ, ਟੋਕਰੀ ਢੋਣ ਦੀ ਸਾਖੀ ਆਏਗੀ, ਸ਼ਰੀਕਾਂ ਦੇ ਮਿਹਣੇ ਮਾਰਨ ਵਾਲੀ ਸਾਖੀ ਆਏਗੀ, ਥੜੇ ਬਣਾਉਣ ਵਾਲੀ ਸਾਖੀ ਆਏਗੀ, ਪਰ ਕਿਸੇ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਕਿ ਗੁਰੂ ਰਾਮਦਾਸ ਭਾਈ ਜੇਠਾ ਨੇ ਵਿੱਦਿਆ ਕਿੱਥੋਂ ਹਾਸਲ ਕੀਤੀ ਹੈ, ਕਿਹੜੇ ਸਕੂਲ ਵਿੱਚ ਪੜ੍ਹੇ ਨੇ, ਕਿਹੜੇ ਪੰਥ ਦੇ ਮੌਲਵੀ ਨੇ ਪੜ੍ਹਾਇਆ। ਗੁਰੂ ਰਾਮਦਾਸ ਮਹਾਰਾਜ ਤਾਂ ਬਚਪਨ ਵਿੱਚ ਹੀ ਮੁਸੀਬਤਾਂ ਵਿੱਚ ਕਰ ਗਏ, ਬਚਪਨ ਵਿੱਚ ਹੀ 6 ਸਾਲ ਦੀ ਉਮਰ ਵਿੱਚ ਸਿਰ ਤੇ ਛੋਲੇ ਟੋਕਰੀ ਰੱਖ ਕੇ ਵੇਚਣ ਲੱਗ ਪਏ, ਪੜ੍ਹਾਈ ਕਦੋਂ ਕੀਤੀ, ਪਰ ਗੁਰੂ ਰਾਮਦਾਸ ਇਹ ਪੂਰੀ ਕਰਾਮਾਤ ਨਹੀਂ ਤੇ ਹੋਰ ਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ ਸਿੱਖੋ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 19 ਰਾਗ ਉਚਾਰਨ ਕੀਤੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਗੁਰੂ ਅੰਗਦ ਦੇ ਮਹਾਰਾਜ ਦੇ ਸਿਰਫ 63 ਸਲੋਕ ਨੇ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਪੜੋਗੇ 19 ਰਾਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਤੇ 11 ਰਾਗ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਹੋਰ ਉਚਾਰਨ ਕੀਤੇ, ਕੁੱਲ 30 ਰਾਗਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਉਚਾਰਨ ਕਰ ਦਿੱਤੀ। ਕਿੱਥੋਂ ਸਿੱਖਿਆ ਲਈ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ, ਸਿੱਖਾਂ ਔਰ ਸੰਗਤ ਨੇ ਤੈਨੂੰ ਪਾਰ ਬ੍ਰਹਮ ਕਰਕੇ ਮੱਥਾ ਟੇਕਿਆ। ਤੁਹਾਨੂੰ ਗੁਰੂ ਰਾਮਦਾਸ ਮਹਾਰਾਜ, ਜਿਨੇ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ, ਜਿਹਨੇ ਤੁਹਾਨੂੰ ਭਾਉ ਪ੍ਰੇਮ ਨਾਲ ਸਿਮਰ ਲਿਆ ਤੁਸੀਂ ਉਹਨੂੰ ਪਾਰ ਲੰਘਾ ਦਿੱਤਾ। ਅਗਲੀ ਗੱਲ ਬੜੀ ਕਮਾਲ ਦੀ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ। ਪੈਸਕਾਰਿਆ ਦਾ ਅਰਥ ਕੁਝ ਵਿਦਵਾਨਾਂ ਨੇ ਕੀਤਾ, ਉਹ ਪੇਸ਼ ਕਰਨ ਵਾਲੇ ਪੇਸ਼ਕਾਰੇ, ਜਦੋਂ ਕੋਈ ਬਾਦਸ਼ਾਹ ਦਰਬਾਰ ਵਿੱਚ ਆਉਂਦਾ ਤਾਂ ਪੇਸ਼ਕਾਰੇ ਆਵਾਜ਼ ਦੇ ਕੇ ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ ਆ ਰਹੇ ਨੇ, ਉਹ ਜਿਹੜੇ ਪੇਸ਼ਕਾਰੇ ਬਾਦਸ਼ਾਹ ਦੀ ਉਸਤਤ ਵਿੱਚ ਪੇਸ਼ਕਾਰੀ ਕਰਦੇ ਨੇ। ਇੱਕ ਬੇਨਤੀ ਸਮਝਿਓ, ਦੁਨੀਆਂ ਦੇ ਬਾਦਸ਼ਾਹਾਂ ਦੇ ਦਰਬਾਰ ਸਦਾ ਨੀਜੇ ਰਹਿੰਦੇ, ਜਿੱਥੇ ਦਰਬਾਰ ਸੀ ਕਦੇ ਉਹ ਰਾਜ ਮਹਿਲ ਖੰਡਰ ਬਣ ਗਏ, ਜਿੱਥੇ ਵੱਡੇ ਵੱਡੇ ਰਾਜੇ ਗੱਦੀਆਂ ਲਾ ਕੇ ਬਹਿੰਦੇ ਸਨ ਉਹ ਰਾਜ ਮਹਿਲ ਖੰਡਰਾਂ ਦੀ ਤਰ੍ਹਾਂ ਬਣ ਗਏ, ਨਾ ਉਹ ਬਾਦਸ਼ਾਹ ਰਹੇ ਨਾ ਉਹਨਾਂ ਦੇ ਪੇਸ਼ਕਾਰੇ ਰਹੇ। ਧੰਨ ਗੁਰੂ ਰਾਮਦਾਸ ਸਾਹਿਬ, ਤੇਰੀ ਸੱਚੀ ਵਡਿਆਈ ਇਹ ਮੇਰੇ ਦਾਤਾ, ਤੇਰੀ ਵਡਿਆਈ ਵੀ ਜੁਗੋ ਜੁਗ ਟਲ ਹੈ, ਤੇ ਤੇਰੇ ਦਰ ਤੇ ਪੇਸ਼ਕਾਰੇ ਜਿਹੜੇ ਭੱਟ ਸਵੇਰੇ ਸਵਈਏ ਪੜਦੇ ਨੇ, ਹੇ ਗੁਰੂ ਰਾਮਦਾਸ ਤੇਰੇ ਦਰ ਦੇ ਪੇਸ਼ਕਾਰ ਵੀ ਜੁਗੋ ਜੁਗ ਟਲ ਨੇ, ਇਹ ਉਹ ਦਰ ਹੈ। ਇੱਥੇ ਗੁਰੂ ਰਾਮਦਾਸ ਦੀ ਵਡਿਆਈ ਵੀ ਜੁਗੋ ਜੁਗ ਟਲ,
ਤੇ ਗੁਰੂ ਰਾਮਦਾਸ ਦੇ ਦਰ ਦੇ ਪੇਸ਼ਕਾਰੇ ਵੀ ਜੁਗੋ ਜੁਗ ਟਲ। ਧਨ ਸੋ ਤੇਰਾ ਥਾਨ ਹੈ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਤਾਰਿਆ ਜਾਂ ਡਿੱਠਾ ਤਾਂ ਮਨ ਸਾਧਾਰਿਆ, ਜਿਹਨੇ ਗੁਰੂ ਦੇ ਦਰਸ਼ਨ ਕੀਤੇ ਉਹਦਾ ਜਨਮ ਮਰਨ ਮਿਟ ਗਿਆ। ਇੱਕ ਗੱਲ ਹੋਰ ਧਿਆਨ ਨਾਲ ਸੁਣਿਓ, ਇੱਕ ਬਜ਼ੁਰਗ ਲੰਗਰ ਵਿੱਚ ਸੇਵਾ ਕਰਦਾ, ਹੱਥ ਆਟੇ ਨਾਲ ਲਿਬੜੇ ਸਨ, ਗੁਰੂ ਰਾਮਦਾਸ ਸਚਨ ਚੇਤ ਪਹੁੰਚ ਗਏ ਤੇ ਉਹਨੇ ਕਿਹਾ ਆਟੇ ਵਾਲੇ ਹੱਥਾਂ ਨਾਲ ਮੱਥਾ ਕਿਵੇਂ ਟੇਕਾਂ, ਪਿਛਾਂ ਲਗਾ ਕੇ ਮੱਥਾ ਟੇਕਿਆ ਪਰ ਹੁਣ ਹੱਥ ਥੱਲੇ ਕਿਵੇਂ ਲਾਵਾਂ, ਬਜ਼ੁਰਗ ਸਰੀਰ ਸੀ ਪਰਤ ਕੇ ਉੱਠਿਆ ਨਾ ਗਿਆ। ਗੁਰੂ ਰਾਮਦਾਸ ਮਹਾਰਾਜ ਵੇਖ ਰਹੇ ਨੇ ਇਹਨੇ ਮੱਥਾ ਤੇ ਟੇਕ ਲਿਆ, ਹੱਥ ਪਿੱਛਾਂ ਕਰਕੇ ਟੇਕਿਆ, ਹਜ਼ੂਰ ਸਭ ਕੁਝ ਜਾਣਦੇ ਸਨ ਪਰ ਬਜ਼ੁਰਗ ਤੋਂ ਬਿਨਾਂ ਥੱਲੇ ਹੱਥ ਲਾਇਆ ਉੱਠਿਆ ਨਾ ਗਿਆ। ਉੱਠਣ ਦੀ ਕੋਸ਼ਿਸ਼ ਕੀਤੀ, ਧੰਨ ਗੁਰੂ ਰਾਮਦਾਸ ਕੋਲ ਹੋ ਗਏ, ਬਾਂਹ ਪਕੜ ਕੇ ਖੜਾ ਕਰਕੇ ਕਿਹਾ ਰਹਿਣ ਦੇ ਬਜ਼ੁਰਗਾ ਹਿੰਦਾਲ, ਹੁਣ ਤੈਨੂੰ ਉੱਠਣ ਦੀ ਲੋੜ ਨਹੀਂ, ਹੁਣ ਸੇਵਾ ਪੂਰੀ ਹੈ, ਜਿੱਥੇ ਜਾ ਕੇ ਤੂੰ ਬਹਿ ਜਾਏਗਾ ਲੋਕ ਤੇਰੇ ਅੱਗੇ ਮੱਥਾ ਟੇਕਣਗੇ। ਪਰਤ ਕੇ ਬਾਬੇ ਹਿੰਦਾਲ ਦੀ ਫਿਰ ਅੱਗੇ ਸੇਵਾ ਚੱਲੀ, ਉਹ ਵੱਖਰੀ ਗੱਲ ਹੈ, ਹਿੰਦਾਲੀਏ ਅੱਗੇ ਜਾ ਕੇ ਗੁਰੂ ਨਾਲੋਂ ਅਲੱਗ ਹੋ ਗਏ ਪਰ ਭਾਈ ਹਿੰਦਾਲ ਦੀ ਸੇਵਾ ਨੂੰ ਨਮਸਕਾਰ ਹੈ। ਇੱਕ ਬੇਨਤੀ ਹੋਰ ਸਮਝਿਓ, ਧੰਨ ਗੁਰੂ ਰਾਮਦਾਸ ਸਾਹਿਬ ਦਾ ਉਹ ਘਰ ਹੈ ਜਿਹਨੂੰ ਕਿਤਿਓਂ ਖੈਰ ਨਾ ਪਵੇ, ਇੱਕ ਦਿਨ ਵੀ ਕੋਈ ਗੁਰੂ ਰਾਮਦਾਸ ਦੇ ਘਰ ਸੇਵਾ ਕਰ ਲਏ, ਮੇਰਾ ਸਤਿਗੁਰੂ ਦੁਨੀਆਂ ਦੇ ਦਲਿੱਦਰ ਮਿਟਾ ਦਿੰਦਾ ਤੇ ਰਾਜ ਭਾਗ ਵੀ ਝੋਲੀ ਪਾ ਦਿੰਦਾ। ਇੱਕ ਸਾਖੀ ਆਈ ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ, ਇੱਕ ਮੁਸਲਮਾਨ ਨੇ ਕਿਹਾ ਘਰ 'ਚ ਗਰੀਬੀ ਹੈ, ਗੁਰੂ ਰਾਮਦਾਸ ਨੇ ਰੋਜ਼ਗਾਰ ਦਿੱਤਾ ਤੇ ਜਾ ਕੇ ਨੌਕਰੀ ਕਰ ਲਾਂ। 22 ਤਰ੍ਹਾਂ ਦੇ ਕਾਰੀਗਰ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਵਸਾਏ ਨੇ, ਇੱਥੇ ਘੁਮਿਆਰ ਵੀ ਵਸਾਏ, ਇੱਥੇ ਲੋਹਾਰ ਵੀ ਵਸਾਏ, ਮਹਾਰਾਜ ਨੇ ਅਨੇਕ ਤਰ੍ਹਾਂ ਦੇ ਕਿੱਤੇ ਦਿੱਤੇ। ਉਹ ਮੁਸਲਮਾਨ ਆ ਗਿਆ ਆਪਣਾ ਗੱਡਾ ਤੇ ਖੋਤੀ ਲੈ ਕੇ, ਰੋਜ਼ ਦਿਹਾੜੀ ਲਾਉਣੀ, ਸ਼ਾਮ ਨੂੰ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਬੇਰ ਹੈ ਉੱਥੇ ਜਿਹੜੇ ਦਿਹਾੜੀਦਾਰ ਉਹਨਾਂ ਨੂੰ ਪੈਸੇ ਮਿਲਦੇ ਸੀ, ਜਿਹੜੇ ਬਿਨਾਂ ਦਿਹਾੜੀ ਤੋਂ ਕਰਨ ਉਹਨਾਂ ਨੂੰ ਗੁਰੂ ਰਾਮਦਾਸ ਪਿਆਰ ਤੇ ਪ੍ਰਸ਼ਾਦ ਦਿੰਦੇ ਸਨ। ਇਹਨੇ ਰੋਜ਼ ਪੈਸੇ ਲੈ ਜਾਣੇ, ਘਰ ਦਾ ਕਲੇਸ਼ ਦਰਦਰ ਨਾ ਮਿਟਿਆ। ਇੱਕ ਦਿਨ ਮਨ 'ਚ ਆਇਆ ਸਿੱਖ ਬੜੇ ਪ੍ਰਸੰਨ ਰਹਿੰਦੇ ਨੇ, ਮੈਂ ਵੀ ਹੱਥ ਜੋੜ ਕੇ ਬੇਨਤੀ ਕਰਾਂ, ਅੱਜ ਮੈਂ ਪੈਸੇ ਨਹੀਂ ਲੈਣੇ, ਅੱਜ ਗੁਰੂ ਰਾਮਦਾਸ ਜੀ ਦਾ ਪਿਆਰ ਲੈਣਾ। ਅੱਜ ਇਹ ਉਸ ਲਾਈਨ ਵਿੱਚ ਖੜ ਗਿਆ ਜਿੱਥੇ ਪਿਆਰ ਮਿਲਦਾ। ਮਹਾਰਾਜ ਨੇ ਵੇਖ ਕੇ ਕਿਹਾ ਤੂੰ ਤੇ ਪੁਰਖਾ ਦਿਹਾੜੀ ਤੇ ਨਹੀਂ ਲੱਗਾ? ਇਹਨੇ ਕਿਹਾ ਜੀ ਲੱਗਾ ਤੇ ਦਿਹਾੜੀ ਤੇ ਆ, ਪਰ ਅੱਜ ਪੈਸੇ ਨਹੀਂ ਉਹ ਲੈਣੇ, ਗੁਰੂ ਰਾਮਦਾਸ ਅੱਜ ਤੁਹਾਡਾ ਪਿਆਰ ਲੈ ਕੇ ਜਾਣੇ। ਜਿਹੜੇ ਤੁਹਾਡੇ ਪਿਆਰ ਵਿੱਚ ਸੇਵਾ ਕਰਦੇ ਨੇ ਉਹ ਖੁਸ਼ ਤੇ ਖੁਸ਼ਹਾਲ ਰਹਿੰਦੇ ਨੇ, ਮੈਂ ਪੈਸੇ ਕਮਾ ਕੇ ਵੀ ਦੁਖੀ ਹਾਂ, ਗੁਰੂ ਰਾਮਦਾਸ ਪਿਆਰ ਦੇ ਦਿਓ। ਸਤਿਗੁਰਾਂ ਤਰੁੱਠ ਕੇ ਪਿਆਰ ਦੇ ਕੇ ਕਿਹਾ ਪੁਰਖਾ ਜਾਂ ਤੇਰੇ ਦੁੱਖ ਦਲਿੱਦਰ ਦੂਰ ਹੋਏ, ਇੱਕ ਦਿਨ ਦੀ ਤੇਰੀ ਸੇਵਾ ਪ੍ਰਵਾਨ, ਜਾਂ ਗੁਰੂ ਨਾਨਕ ਤਰੁੱਠਣਗੇ, ਇੱਕ ਦਿਨ ਦੀ ਸੇਵਾ ਦੇ ਬਦਲੇ ਰਾਜ ਭਾਗ ਮਿਲੇਗਾ। ਇਹ ਸੱਜਣ ਬੜਾ ਪ੍ਰਸੰਨ ਹੋਇਆ। ਜਦੋਂ ਇਹ ਗਿਆ ਨਾ ਬਾਹਰ, ਆ ਕੇ ਨੇ ਆਪਣੀ ਖੋਤੀ ਗੱਡਾ ਜੋੜਿਆ, ਫਿਰ ਮਨ 'ਚ ਆਇਆ ਮਨਾ ਆਪਣੇ ਲਈ ਤੇ ਮੰਗ ਲਿਆ, ਆਪਣੇ ਜਾਨਵਰ ਲਈ ਵੀ ਮੰਗ ਜਿਹੜਾ ਤੇਰੀ ਰੋਟੀ ਰੋਜੀ ਤੋਰਦਾ। ਪਿਛਾਂ ਮੁੜ ਕੇ ਫਿਰ ਪਰਕਰਮਾ ਵਿੱਚ ਹਜ਼ੂਰ ਦੇ ਚਰਨੀ ਖਲੋ ਗਿਆ। ਮਹਾਰਾਜ ਨੇ ਕਿਹਾ ਹੁਣ ਕੀ? ਕਹਿੰਦਾ ਜੀ ਮੇਰਾ ਤੇ ਭਲਾ ਕਰ ਦਿੱਤਾ, ਮੈਨੂੰ ਰੋਟੀ ਕਮਾ ਕੇ ਦੇਣ ਵਾਲਾ ਮੇਰਾ ਜਾਨਵਰ ਮੇਰੀ ਖੋਤੀ ਦਾ ਵੀ ਭਲਾ ਕਰ ਦਿਆ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਾ ਪੁਰਖਾ, ਤੇਰੇ ਨਾਲ ਤੇਰੇ ਜਾਨਵਰ ਦਾ ਵੀ ਭਲਾ, ਤੂੰ ਪਹਿਲਾ ਇਨਸਾਨ ਹੈ ਜਿਹੜਾ ਬੱਚਿਆਂ ਨੂੰ ਛੱਡ ਕੇ ਜਾਨਵਰਾਂ ਦਾ ਭਲਾ ਮੰਗਦਾ। ਲੋਕ ਆਪਣਿਆਂ ਦਾ ਭਲਾ ਮੰਗਦੇ ਨੇ, ਜਾਨਵਰ ਦਾ ਕੌਣ ਭਲਾ ਮੰਗਦਾ? ਜਾ ਤੇਰੇ ਨਾਲ ਉਹਦਾ ਵੀ ਭਲਾ। ਇਹ ਸਾਖੀ ਗੁਜ਼ਰ ਗਈ। ਭਾਈ ਸੰਤੋਖ ਸਿੰਘ ਹੋਰਾਂ 10ਵੇਂ ਜੰਮੇ ਵਿੱਚ ਖੁਲਾਸਾ ਕੀਤਾ। ਇੱਕ ਸਮਾਂ ਆਇਆ ਜਦੋਂ ਬਹਾਦਰ ਸ਼ਾਹ ਨੇ ਚਿੱਠੀ ਲਿਖੀ, ਕਲਗੀਧਰ ਪਾਤਸ਼ਾਹ ਮੇਰੀ ਮਦਦ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਦਦ ਕੀਤੀ, ਆਪਣੀ ਸੈਨਾ ਦੇ ਕੇ ਸਿੰਘ ਭੇਜ ਕੇ ਉਹਨੂੰ ਜਿੱਤ ਦਵਾਈ, ਹਿੰਦੁਸਤਾਨ ਦਾ ਤਖ਼ਤ ਦਵਾਇਆ। ਮਹਾਰਾਜ ਦੇ ਦਰਸ਼ਨ ਕਰਨੋਂ ਮਗਰ ਆਗਰੇ ਗਿਆ, ਕਲਗੀਧਰ ਪਾਤਸ਼ਾਹ ਨੂੰ ਦੋਵਾਂ ਜੀਆਂ ਮੱਥਾ ਟੇਕਿਆ, ਹਜ਼ੂਰ ਤੀਰ ਨਾਲ ਪਿਆਰ ਦੇ ਕੇ ਹੱਸ ਪਏ। ਬਹਾਦਰ ਸ਼ਾਹ ਕਹਿੰਦਾ ਮਹਾਰਾਜ ਹੱਸ ਕਿਉਂ ਪਏ ਹੋ, ਮੈਨੂੰ ਮੱਥਾ ਟੇਕਣ 'ਚ ਕੋਈ ਗਲਤੀ ਹੋ ਗਈ? ਮਹਾਰਾਜ ਨੇ ਕਿਹਾ ਗਲਤੀ ਨਹੀਂ ਬਹਾਦਰ ਸ਼ਾਹ, ਕੋਈ ਗੱਲ ਚੇਤੇ ਆ ਗਈ। ਗੁਰੂ ਰਾਮਦਾਸ ਦੇ ਘਰ ਵਿੱਚ ਇੱਕ ਦਿਨ ਕਿਸੇ ਨੇ ਸੇਵਾ ਕੀਤੀ ਸੀ, ਉਹਨੂੰ ਗੁਰੂ ਰਾਮਦਾਸ ਨੇ ਦਲਿੱਦਰ ਧੋ ਕੇ ਰਾਜ ਬਖਸ਼ ਦਿੱਤਾ। ਇੱਕ ਉਹਦੇ ਨਾਲ ਉਹਦਾ ਜਾਨਵਰ ਖੋਤੀ ਸੀ, ਉਹਨੇ ਉਹਦਾ ਭਲਾ ਮੰਗ ਲਿਆ, ਗੁਰੂ ਰਾਮਦਾਸ ਨੇ ਉਹਦਾ ਵੀ ਭਲਾ ਕਰਤਾ। ਤੇ ਬਹਾਦਰ ਸ਼ਾਹ ਕਹਿੰਦਾ ਜੀ ਫਿਰ ਹੱਸੇ ਕਿਉਂ? ਉਹ ਸੱਜਣ ਕੌਣ ਸੀ ਜਿਹਦਾ ਭਲਾ ਕੀਤਾ? ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਬਹਾਦਰ ਸ਼ਾਹ ਉਹ ਗਰੀਬ ਮੁਸਲਮਾਨ ਤੂੰ ਸੀ ਜਿਹਦੀ ਗੁਰੂ ਰਾਮਦਾਸ ਦੇ ਘਰ ਇੱਕ ਦਿਨ ਦੀ ਸੇਵਾ ਪ੍ਰਵਾਨ ਹੋਈ, ਅੱਜ ਤੈਨੂੰ ਹਿੰਦੁਸਤਾਨ ਦਾ ਰਾਜ ਮਿਲਿਆ। ਤੈਨੇ ਅੱਖਾਂ ਭਰ ਕੇ ਕਿਹਾ ਜੀ ਫਿਰ ਮੇਰੇ ਜਾਨਵਰ ਉਸ ਖੋਤੀ ਦਾ ਕੀ ਬਣਿਆ महाराज ने क्या उदा की बनना सी, हिंदुस्तान की महाराणी बन के तेरे नाल बैठी है। कहन तो भाव सिखो ये वह दर है जिथे एक दिन की सेवा के बदले राज भाग मिल जाता है। बाशर्त कोई भावना ना करे, पाशंग अग्रणी बै क्रोत, नरासंग आस पूर्ण है, निरतन पैंग तन मनते, रोगियंग रोग खंडन है। ये वह दर है जिथे एक दिन कोई सेवा कर ले पार ब्रह्म पुरख का तार है। नानक गुर सेवा किने न लभते, केड़ी चीज है जिहड़ी गुरु रामदास की सेवा चो नहीं मिलती। कोई चित जोड़ के सेवा करे सब कुछ मिलता है। सतगुरु गुरु रामदास नजर करन, अपन चित नाल सेवा कर सकीए। मैं ते फिर हाथ जोड़ के बेनती करांगा, सिखो जदों हरिमंदर साहब आउंदे हो परकर्मां दीआं पौड़ियां उतरदिआं सार तुहाडे मोबाइल ते गल्लां बंद हो जाणियां चाहीदियां ने। इस परकर्मां तो लैके सरोवर दे दूजे कोने तक जदों कोई पंछी भी लंघदा भी आवाज नहीं करदा, यह इंसान तैनू क्यों भुलेखा पै गया। यह रब दा घर है, इत्थे चित जोड़ के कुछ सुन के देखी गुरु रामदास तेरे सामने खलो जाणगे। तन गुरु रामदास नदर कृपा करन, तुहाडियां हाजरियां प्रवान होण। समूह साध संगत दा धन्नवाद। चौं दिनां विच होईआं बेअंत भुल्लां, अनेक प्रकार दीआं गलतियां मेरीआं बख्श देणियां। धन गुरु ग्रंथ साहिब महाराज जी दा कोटन कोट शुकर, गुरु रामदास महाराज जी दा शुकराना जिन्होंने त्रुट के अपने चरणों की सेवा बख्शी। पता नहीं किस गुरसिख प्यारे की असीस लग गई, गुरु रामदास ने अपनी गोद विच बिठा लिया, नहीं तो औकात नहीं है। सतगुरु गुरु रामदास नदर करन, अपनी चरण तोड़ अपने संगतां की चरण तोड़ बख्शन। समुचे प्रबंध का, श्रोमणी गुरद्वारा प्रबंधक कमेटी का, सिंह साहबान जी का, सब प्रबंधकों का धन्यवाद। आओ गुरु ग्रंथ साहब की असीस लईए। आखिरी पंक्ति पढ़ के अपा सतगुरु जी तो आग्या लेनी है।
कंठ लाए दास रखे अन नानक हर सते।
हजूर ने कहा जिन्हों उत्ते नजर कर दिंदा उन्होंने कंठ नाल ला के रखदा, गल नाल विछोड़दा नहीं। नानक हर सते यही परमात्मा दे घर दा सत वरतदा। कोई उस प्यारे प्रीतम परमेश्वर नूं दिलों चेते करे, वह कंठ ला के सारे दुख रोग जन्म मरण मिटा दिंदा है। आओ प्यार नाल आखरी पंक्ति सरवण करो जी।
दुख लगा बिल लाने नरक कोर सुते, कंठ लाए दास रखे अन नानक हर सते।
वाहिगुरु जी का खालसा, वाहिगुरु जी की फतेह।